ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਾਦ
ਪੰਕਜ ਬੰਦਨ
ਪਾਦ
ਪੰਕਜ ਬੰਦਨ
ਸਿਮਰੋ
ਅੰਗਦ ਦੁਖ ਨਿਕੰਦਨ
ਸ੍ਰੀ ਅਮਰਦਾਸ ਹਿਰਦਨਿਤ ਧਿਆਵਾਂ ਹਿਰਦਨਿਤ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਸ੍ਰੀ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਜਿਸਮ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜਿਤ ਪੰਚ ਵਿਕਾਰ ਤਿਨ ਸੰਤਨ ਕਉ ਬੰਧਨ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਮ ਲੀਨ ਤੀਨੁ ਗੁਰ ਕੇਰਾ ਕਰ ਅਰਦਾਸ ਖਰੇ ਤਿਸ ਬੇਰ ਟਕ ਲਾਇਓ ਸਿਰਜਣ ਕਹੋ ਤਾਲ ਚਿਤ ਵਿਉ ਉਰ ਉਪਕਾਰ ਵਿਸਾਲ ਨਾਮ ਲੀਨ ਤੀਨੁ ਗੁਰ ਕੇਰਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਾਜੀ ਨੂੰ ਅੱਜ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਵਾਲੀ ਚਬਰ ਛਤਰ ਤਖ ਦੇ ਮਾਲਕ ਮਿਹਰਾਂ ਦੇ ਸਾਈਂ ਕਰਣਾ ਨਿਧਾਨ ਹਜੂਰ ਮਹਾਰਾਜ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਜੀ ਗੁਰੂ ਸਾਹਿਬ ਜੀ ਦੇ ਪਾਵਨ ਪਿੱਤਰ ਦਰਬਾਰ ਦੀ ਆਪ ਵਡਭਾਗੀ ਜਨਾਂ ਨੇ ਹਾਜ਼ਰੀ ਭਰੀ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਸਵਾਸ ਸਫਲੇ ਕੀਤੇ ਹਨ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿੱਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਪਾਵਨ ਪਿੱਤਰ ਇਤਿਹਾਸ ਕਿਵੇਂ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਗਏ ਉਸ ਪਵਿੱਤਰ ਸਥਾਨ ਦੀ ਰਚਨਾ ਕਿਵੇਂ ਹੋਈ ਇਹ ਪਾਵਨ ਪਵਿੱਤਰ ਇਤਿਹਾਸ ਆਪਾਂ ਰੋਜ਼ ਸਰਵਣ ਕਰਦੇ ਪਏ ਹਾਂ ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਇੱਕ ਟਾਹਲੀ ਵਾਲੇ ਸਥਾਨ ਦੇ ਥੱਲੇ ਬੈਠੇ ਹਨ ਫਿਰ ਇੱਕ ਦਿਨ ਪਹਿਲਾਂ ਕੁਝ ਨਿਸ਼ਾਨੀਆਂ ਲਗਾਈਆਂ ਚਾਰਾਂ ਕੋਨਿਆਂ ਦੀ ਮਿਣਤੀ ਕੀਤੀ ਮੋੜੀ ਗੱਡ ਕੇ ਆ ਗਏ ਨੇ ਅਗਲੇ ਦਿਨ ਸੰਗਤਾਂ ਨੂੰ ਨਾਲ ਲੈ ਕੇ ਕੁਝ ਮਿੱਠਾ ਮੰਗਾਇਆ ਮਿੱਠੇ ਪਦਾਰਥ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਗਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ ਗਿਆ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਅਤੇ ਇਹ ਜਿਹੜੀ ਸਰੋਵਰ ਦੀ ਸੇਵਾ ਸੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਾਰੰਭ ਕਰਵਾਈ। ਇੱਥੋਂ ਤੱਕ ਸਾਧ ਸੰਗਤ ਜੀ ਆਪਾਂ ਕੱਲ੍ਹ ਸਰਵਣ ਕਰ ਲਿਆ ਸੀ। ਆਓ ਅੱਗੇ ਜਿਵੇਂ ਹਜ਼ੂਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ, ਉਹਨਾਂ ਦੇ ਜੀਵਨ ਦੇ ਪਵਿੱਤਰ ਕੌਤਕ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਨਾਮ ਲੀਨ ਤਿੰਨੋ ਗੁਰ ਕੇਰਾ।
ਸਭ ਤੋਂ ਪਹਿਲਾਂ ਪ੍ਰਾਰੰਭਤਾ ਵਿੱਚ ਤਿੰਨਾਂ ਸਤਿਗੁਰਾਂ ਦਾ ਨਾਮ ਲੈ ਕੇ ਅਰਦਾਸ ਬੇਨਤੀ ਕੀਤੀ ਗਈ। ਕਿਉਂ? ਕਿਉਂਕਿ ਉਦੋਂ ਤੱਕ ਇਹ ਚੌਥੇ ਪਾਤਸ਼ਾਹ ਜੀ ਸੇਵਾਦਾਰ ਰੂਪ ਨੇ ਅਤੇ ਤਿੰਨ ਹੀ ਸਤਿਗੁਰੂ ਜੀ ਨੇ ਸਰੀਰ ਕਰਕੇ ਤੀਸਰਾ ਸਰੂਪ ਚੱਲਦਾ ਪਿਆ ਗੁਰੂ ਅਮਰਦਾਸ ਮਹਾਰਾਜ ਜੀ ਦਾ। ਅੱਜ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਦਸਾਂ ਪਾਤਸ਼ਾਹਾਂ ਦਾ ਨਾਮ ਲੈਂਦੇ ਹਾਂ, ਫਿਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਉਦੋਂ ਅਜੇ ਤੀਸਰੀ ਪਾਤਸ਼ਾਹੀ ਚੱਲਦੀ ਪਈ ਸੀ, ਇਸ ਕਰਕੇ ਤਿੰਨਾਂ ਸਤਿਗੁਰਾਂ ਦਾ ਨਾਮ ਲੈ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਰਦਾਸ ਬੇਨਤੀ ਕੀਤੀ ਜੀ।
ਕਰੇ ਅਰਦਾਸ ਖਰੇ ਤੇ ਸਵੇਰਾ,
ਖੜੇ ਹੋ ਕੇ ਬਾਬਾ ਬੁੱਢਾ ਜੀ ਸਮੇਤ ਸਾਰੀਆਂ ਸੰਗਤਾਂ ਨੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਰਦਾਸ ਕੀਤੀ ਜੀ।
ਟੱਕ ਲਾਏ ਹੋ ਸਿਰਜਣ ਕਹੋ ਤਾਲ,
ਤੇ ਫਿਰ ਸਰੋਵਰ ਦੀ ਸਿਰਜਣਾ ਕਰਨ ਵਾਸਤੇ ਟੱਕ ਲਾਇਆ, ਖੁਦਾਈ ਸ਼ੁਰੂ ਕੀਤੀ ਅਰਦਾਸ ਕਰਨ ਤੋਂ ਬਾਅਦ।
ਚਿਤਵਿਓ ਔਰ ਉਪਕਾਰ ਵਿਸ਼ਾਲ,
ਚੇਤੇ ਕੀਤਾ ਵੀ ਇਹ ਬਹੁਤ ਵੱਡਾ ਪਰਉਪਕਾਰ ਹੈ ਤੀਸਰੇ ਪਾਤਸ਼ਾਹ ਜੀ ਨੇ ਜਿਹੜਾ ਇਹ ਹੁਕਮ ਕੀਤਾ। ਕਿੰਨੇ ਲੋਕ ਕਿੰਨੇ ਗੁਰਮੁਖ ਇੱਥੇ ਇਸ਼ਨਾਨ ਕਰਿਆ ਕਰਨਗੇ, ਕਿੰਨਿਆਂ ਦੇ ਪਾਪ ਕੱਟੇ ਜਾਣਗੇ, ਵੱਡਾ ਤੀਰਥ ਪ੍ਰਗਟ ਕਰਨਾ ਸੀ, ਇਸ ਕਰਕੇ ਇਸ ਪਰਉਪਕਾਰ ਨੂੰ ਚੇਤੇ ਕੀਤਾ ਜੀ।
ਲੱਗੇ ਮਜ਼ਦੂਰ ਖਨਣ ਸਮਦਾਏ,
ਬਹੁਤ ਵੱਡੀ ਗਿਣਤੀ ਵਿੱਚ ਮਜ਼ਦੂਰ ਆ ਗਏ ਨੇ, ਲੱਗੇ ਨੇ ਖਨਣ ਹੁੰਦਾ ਖੁਦਾਈ ਸ਼ੁਰੂ ਕਰਨੀ, ਪੁੱਟਣਾ, ਉਹ ਪੱਟਣਾ ਸ਼ੁਰੂ ਕਰ ਦਿੱਤਾ ਜੀ।
ਸਿਰ ਧਰ ਮ੍ਰਿਤਕਾ ਵਹਿਰ ਗਿਰਾਏ,
ਕੁਝ ਸਿਰ ਦੇ ਉੱਪਰ ਟੋਕਰੀਆਂ ਰੱਖ ਕੇ ਤੇ ਮਿੱਟੀ ਜਿਹੜੀ ਪੱਟੀ ਹੋਈ ਉਹਨੂੰ ਬਾਹਰ ਸੁੱਟ ਕੇ ਆਉਂਦੇ ਹਨ।
ਇੱਕ ਖੋਦ ਇੱਕ ਮ੍ਰਿਤਕਾ ਭਰੇ,
ਕੁਝ ਖੁਦਾਈ ਕਰੀ ਜਾਂਦੇ ਨੇ, ਭਰੀ ਜਾਂਦੇ ਨੇ, ਕੁਝ ਸਿਰ ਤੇ ਚੱਕ ਚੱਕ ਕੇ ਬਾਹਰ ਲਈ ਜਾਂਦੇ ਹਨ।
ਇੱਕ ਉਠਾਏ ਕਰ ਬਾਹਰ ਕਰੇ,
ਲੇਕਿਨ ਏਦਾਂ ਡਿਊਟੀਆਂ ਆਪੋ ਆਪਣੀਆਂ ਲਗਾ ਲਈਆਂ, ਕਿਸੇ ਨੇ ਟੋਕਰੇ ਭਰਨ ਦੀ ਡਿਊਟੀ, ਕਿਸੇ ਨੇ ਖੁਦਾਈ ਚੁਕਾਉਣ ਲੱਗ ਪਏ, ਕੋਈ ਸਿਰ ਤੇ ਰੱਖ ਰੱਖ ਕੇ ਬਾਹਰ ਸੁੱਟਣ ਲੱਗ ਪਿਆ।
ਇੱਕ ਆਵੇ ਇੱਕ ਲੈ ਜਾਹੇ,
ਕੁਝ ਟੋਕਰੇ ਲੈ ਕੇ ਆ ਰਹੇ ਨੇ, ਕੁਝ ਭਰੇ ਹੋਏ ਟੋਕਰੇ ਲੈ ਕੇ ਬਾਹਰ ਨੂੰ ਜਾ ਰਹੇ ਹਨ।
ਖਨਹਿ ਮਜ਼ਦੂਰ ਸਿੱਖ ਬਹੁ ਮਾਹੇ,
ਬਹੁਤ ਸਾਰੇ ਮਜ਼ਦੂਰ ਲੱਗੇ ਨੇ ਤੇ ਬਹੁਤ ਸਾਰੀਆਂ ਸਿੱਖ ਸੰਗਤਾਂ ਲੱਗੀਆਂ ਨੇ, ਨਿਸ਼ਕਾਮ ਜਿਹੜੀ ਸੇਵਾ ਕਰਦੀਆਂ ਪਈਆਂ ਹਨ।
ਇਸ ਵਿਦ ਕਰਿਓ ਆਰੰਭਣ ਤਾਲ,
ਇਸ ਤਰੀਕੇ ਨਾਲ ਸਰੋਵਰ ਦੀ ਆਰੰਭਤਾ ਕਰ ਦਿੱਤੀ, ਖੁਦਾਈ ਸ਼ੁਰੂ ਕਰ ਦਿੱਤੀ ਗੁਰੂ ਰਾਮਦਾਸ ਮਹਾਰਾਜ ਜੀ ਨੇ।
ਬੈਠੇ ਆਪ ਖਨਹਿ ਨਾਰ ਜਾਲ,
ਇੱਕ ਪਾਸਿਓ ਗੁਰੂ ਰਾਮਦਾਸ ਮਹਾਰਾਜ ਜੀ ਬੈਠ ਕੇ ਸਾਰੀ ਨਿਗਰਾਨੀ ਕਰਦੇ ਪਏ, ਦੂਸਰੇ ਪਾਸੇ ਬਾਬਾ ਬੁੱਢਾ ਜੀ ਬੈਠੇ ਹਨ, ਦਸ ਦੱਸ ਕੇ ਸਿੱਖਾਂ ਨੂੰ, ਸੇਵਕਾਂ ਨੂੰ, ਮਜ਼ਦੂਰਾਂ ਨੂੰ ਖੁਦਾਈ ਕਰਵਾ ਰਹੇ ਜੀ।
ਯਹਾਂ ਗ੍ਰਾਮ ਸਿਰਜੋ ਘਰ ਪਾਏ,
ਜਿੱਥੇ ਚੱਕ ਗੁਰੂ ਕਾ ਇਹ ਨਗਰ ਵਸਾਇਆ, ਘਰ ਬਣਾ ਦਿੱਤੇ ਸਨ ਸੰਗਤਾਂ ਦੇ, ਲੋਕਾਂ ਦੇ ਰਹਿਣ ਵਾਸਤੇ।
ਤਹਾਂ ਕਾਰ ਕਰਤੇ ਸਮਦਾਏ,
ਉੱਥੇ ਹੁਣ ਇਹ ਕਾਰ ਸਾਧ ਸੰਗਤ ਜੀ ਸ਼ੁਰੂ ਹੋਈ ਹੈ, ਕੁਝ ਉਸ ਨਗਰ ਵਿੱਚ ਲੋਕ ਵਸ ਗਏ ਨੇ, 52 ਤਰ੍ਹਾਂ ਦੇ ਲੋਕ ਵੱਖ ਵੱਖ ਕਿੱਤਿਆਂ ਨਾਲ ਸੰਬੰਧਿਤ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਲਿਆ ਕੇ ਵਸਾਏ ਸਨ ਜੀ।
ਨਿਤ ਪ੍ਰਤ ਸਗਲ ਲੋਕ ਤੇ ਸਥਾਨ,
ਇਹਨੇ ਰੋਜ਼ ਰੋਜ਼ ਉਸ ਥਾਂ ਤੇ ਲੋਕ ਆਉਂਦੇ ਨੇ, ਸੰਗਤਾਂ ਆਉਂਦੀਆਂ ਹਨ।
ਕਾਰ ਸੁਧਾਰਤ ਸਫਲ ਸੁਜਾਨ,
ਆਪਣਾ ਜਨਮ ਸਫਲਾ ਹੋਇਆ ਜਾਣ ਕੇ ਇਹ ਗੁਰੂ ਘਰ ਦੀ ਕਾਰ ਸੇਵਾ ਕਰਨ ਵਾਸਤੇ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਆਉਣ ਲੱਗ ਪਈਆਂ ਜੀ।
ਕੇਤਕ ਦਿਵਸ ਮੈਂ ਕੇਤਕ ਕਰਿਓ,
ਕਹਿੰਦੇ ਕੁਝ ਕੁ ਦਿਨਾਂ ਤੱਕ ਇਹ ਖੁਦਾਈ ਚੱਲਦੀ ਰਹੀ ਤੇ ਥੋੜਾ ਕੁ ਉਹ ਟੋਆ ਪੱਟਿਆ ਗਿਆ ਜੀ।
ਦਰਸ਼ਨ ਕੋ ਪੁੰਨ ਮਨ ਹਿਤ ਧਰਿਓ,
ਕੁਝ ਦਿਨ ਸੇਵਾ ਇਉਂ ਚੱਲੀ ਤੇ ਫਿਰ ਚੌਥੇ ਪਾਤਸ਼ਾਹ ਜੀ ਦਾ ਦਰਸ਼ਨਾਂ ਵਾਸਤੇ ਮਨ ਕੀਤਾ ਵੀ ਗੋਇੰਦਵਾਲ ਸਾਹਿਬ ਜਾ ਕੇ ਤੀਸਰੇ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ।
ਗੋਇੰਦਵਾਲ ਕੀਨ ਪ੍ਰਸਥਾਨ,
ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਨੂੰ ਆ ਗਏ ਹਨ ਤੀਸਰੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ।
ਇਹ ਸ਼੍ਰੀ ਅਮਰਦਾਸ ਸਥਿਤ ਥਾਨ,
ਜਿੱਥੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਥਿਤ ਹਨ, ਭਲਾ ਕਰਦੇ ਪਏ ਨੇ ਸ੍ਰਿਸ਼ਟੀ ਦੇ ਜੀਵਾਂ ਦਾ, ਉੱਥੇ ਮਹਾਰਾਜ ਦੇ ਦਰਸ਼ਨ ਕਰਨ ਪਹੁੰਚੇ ਚੌਥੇ ਪਾਤਸ਼ਾਹ ਜੀ।
ਕੇਤਕ ਲੋਕ ਵਸਾਏ ਗ੍ਰਾਮ,
ਬਹੁਤ ਸਾਰੇ ਲੋਕਾਂ ਨੂੰ ਚੱਕ ਗੁਰੂ ਕੇ ਜਿਹਨੂੰ ਅੱਜ ਕੱਲ ਆਪਾਂ ਅੰਮ੍ਰਿਤਸਰ ਕਹਿੰਦੇ ਹਾਂ, ਉੱਥੇ ਲਿਆ ਕੇ ਵਸਾ ਦਿੱਤਾ ਚੌਥੇ ਪਾਤਸ਼ਾਹ ਜੀ ਨੇ, ਤੇ ਖੁਦਾਈ ਵੀ ਸ਼ੁਰੂ ਕਰਵਾ ਦਿੱਤੀ, ਫਿਰ ਦਰਸ਼ਨ ਕਰਨ ਵਾਸਤੇ ਆਏ ਜੀ।
ਵਸਣ ਲੱਗੇ ਰਚ ਆਪਣੇ ਧਾਮ,
ਸਾਰਿਆਂ ਨੂੰ ਘਰ ਦੇ ਦਿੱਤੇ ਨੇ, ਲੋਕ ਆਣ ਕੇ ਆਪਣੇ ਘਰਾਂ ਵਿੱਚ ਵਸਣ ਲੱਗ ਪਏ ਹਨ।
ਤਬ ਸ਼੍ਰੀ ਰਾਮਦਾਸ ਚੱਲ ਗਏ,
ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਗੋਇੰਦਵਾਲ ਸਾਹਿਬ ਆਏ ਜੀ।
ਚਰਨ ਕਮਲ ਗੁਰ ਬੰਦਤ ਪਏ,
ਆ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ ਚੌਥੇ ਪਾਤਸ਼ਾਹ ਜੀ ਨੇ।
ਸਗਰੀ ਕਾਰ ਕਰੀ ਸੋ ਬਤਾਈ,
ਜਿੰਨੀ ਕਾਰ ਸ਼ੁਰੂ ਕੀਤੀ ਸੀ, ਜਿੰਨੀ ਕੁ ਖੁਦਾਈ ਹੋ ਗਈ ਸੀ, ਜਿੰਨੀ ਕੁ ਗਿਣਤੀ ਵਿੱਚ ਸੰਗਤਾਂ ਲੱਗੀਆਂ ਹੋਈਆਂ ਨੇ, ਸਾਰਾ ਬਿਰਤਾਂਤ ਦੱਸਿਆ ਮਹਾਰਾਜ ਜੀ ਨੇ।
ਸਦਨ ਗ੍ਰਾਮ ਸਿਰਜੇ ਸਮਦਾਈ।
ਜਿਵੇਂ ਜਿਵੇਂ ਨਗਰ ਵਸਾਇਆ ਸੀ, ਜਿਵੇਂ ਬਾਜ਼ਾਰ ਬਣਾਏ, ਜਿਵੇਂ ਘਰ ਬਣਾਏ, ਕਿੰਨੇ ਘਰਾਂ ਦੀ ਉਸਾਰੀ ਹੋ ਗਈ, ਸਾਰਾ ਕੁਝ ਦੱਸਿਆ ਤੀਸਰੇ ਪਾਤਸ਼ਾਹ ਜੀ ਨੂੰ।
ਕਾਲ ਕੁਸ਼ਕ ਖਨਵਾਵਨ ਕੀਨਾ,
ਇਹ ਵੀ ਦੱਸ ਦਿੱਤਾ ਕਿ ਕੁਝ ਕੁ ਖੁਦਾਈ ਹੋ ਗਈ ਹੈ ਜੀ ਤਾਲ ਦੀ।
ਜਥਾ ਹੁਕਮ ਰਾਬਰ ਨੇ ਦੀਨਾ,
ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਹੁਕਮ ਕੀਤਾ ਸੀ, ਉਸੇ ਤਰ੍ਹਾਂ ਉਸ ਜਗ੍ਹਾ ਤੇ ਸਰੋਵਰ ਦੀ ਖੁਦਾਈ ਸ਼ੁਰੂ ਕਰਾ ਦਿੱਤੀ ਹੈ।
ਸੁਣ ਸ਼੍ਰੀ ਅਮਰਦਾਸ ਤਰ ਧਿਆਨ,
ਚੌਥੇ ਪਾਤਸ਼ਾਹ ਜੀ ਤੋਂ ਸੁਣ ਕੇ ਤੀਸਰੇ ਪਾਤਸ਼ਾਹ ਜੀ ਨੇ ਬੜੇ ਪ੍ਰੇਮ ਨਾਲ ਸਾਰੀ ਗੱਲ ਸੁਣੀ ਤੇ ਫਿਰ ਧਿਆਨ ਦੇ ਨਾਲ ਦੇਖਿਆ।
ਭੂਤ ਭਵਿੱਖਤ ਸਭ ਹੀ ਜਾਣ,
ਕੀ ਦੇਖਿਆ, ਜੋ ਬੀਤ ਚੁੱਕਾ ਸਮਾਂ ਸੀ, ਜੋ ਆਉਣ ਵਾਲਾ ਸਮਾਂ ਹੈ, ਕਿਵੇਂ ਤੀਰਥ ਦੀ ਰਚਨਾ ਹੋਣੀ, ਸਾਰਾ ਕੁਝ ਮਹਾਰਾਜ ਜੀ ਨੇ ਦੇਖਿਆ ਹੈ।
ਰਹੇ ਕੇਤਕ ਦਿਨ ਗੋਇੰਦਵਾਲ,
ਕਹਿੰਦੇ ਕੁਝ ਕੁ ਦਿਨ ਚੌਥੇ ਪਾਤਸ਼ਾਹ ਜੀ ਗੋਇੰਦਵਾਲ ਰਹੇ ਤੀਸਰੇ ਪਾਤਸ਼ਾਹ ਜੀ ਦੀ ਸੇਵਾ ਵਿੱਚ।
ਸਭ ਆਮਦ ਕੀ ਕਰਤ ਸੰਭਾਲ,
ਜਿੰਨੀ ਆਮਦਨੀ ਸੀ, ਜਿੰਨਾ ਖਰਚਾ ਸੀ, ਉਹ ਸਾਰੀ ਸੇਵਾ ਜਿਹੜੀ ਪਹਿਲਾਂ ਕਰਦੇ ਸੀ ਚੌਥੇ ਪਾਤਸ਼ਾਹ, ਜਿੰਨੇ ਦਿਨ ਗੋਇੰਦਵਾਲ ਰਹੇ ਉਹੀ ਸੇਵਾ ਫੇਰ ਕੀਤੀ ਹੈ।
ਨਿਜ ਅਨੁਸਾਰ ਕਾਜ ਜੇ ਔਰ,
ਕਹਿੰਦੇ ਹੋਰ ਇਸ ਕੰਮ ਤੋਂ ਬਿਨਾਂ ਵੀ ਜਿੰਨੀ ਹੋਰ ਸੇਵਾ ਸੀ ਤੀਸਰੇ ਪਾਤਸ਼ਾਹ ਜੀ ਦੀ ਗੋਇੰਦਵਾਲ ਸਾਹਿਬ ਦੀ ਜੀ।
ਕਰਤ ਪਏ ਸੋਢੀ ਸਿਰਮੋ,
ਸੋਢੀਆਂ ਦੀ ਕੁਲ ਦੇ ਸ਼੍ਰੋਮਣੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਭਾਵੇਂ ਕੁਝ ਦਿਨਾਂ ਵਾਸਤੇ ਦਰਸ਼ਨ ਕਰਨ ਆਏ, ਪਰ ਸੇਵਾ ਉਨੀ ਕਰਦੇ ਜਿੰਨੀ ਪਹਿਲਾਂ ਕਰਦੇ ਸਨ।
ਯਥਾ ਹੁਕਮ ਸਤਿਗੁਰ ਜਪ ਕਰ,
ਜਿਵੇਂ ਜਿਵੇਂ ਤੀਸਰੇ ਪਾਤਸ਼ਾਹ ਜੀ ਹੁਕਮ ਚੌਥੇ ਪਾਤਸ਼ਾਹ ਜੀ ਨੂੰ ਕਰਦੇ ਹਨ,
ਤਥਾ ਸ਼ੀਘਰ ਹੀ ਬਚਨ ਅਨੁਸਰ,
ਉਸ ਵੇਲੇ ਬਚਨ ਦੇ ਅਨੁਸਾਰ ਉਹ ਕਾਰਜ ਉਸੇ ਵੇਲੇ ਕਰ ਦਿੰਦੇ ਜਿਵੇਂ ਤੀਸਰੇ ਪਾਤਸ਼ਾਹ ਜੀ ਹੁਕਮ ਕਰਦੇ ਹਨ, ਇੱਕ ਪਲ ਦੀ ਵੀ ਦੇਰੀ ਨਹੀਂ ਕਰਦੇ ਹੀ।
ਨਿਸ ਦਿਨ ਇੱਕ ਸੇਵਾ ਕੇ ਤਤਪਰ,
ਬਸ ਦਿਨੇ ਰਾਤ ਇੱਕ ਸੇਵਾ ਲਈ ਆਪਣੇ ਸਰੀਰ ਨੂੰ ਸਾਵਧਾਨ ਕੀਤਾ ਹੋਇਆ ਹੈ।
ਅਪਰ ਨਹੀਂ ਕਿ ਮਬਾਸ਼ਾ ਉਵਰਤਾ,
ਹੋਰ ਕੋਈ ਇੱਛਾ ਹੀ ਨਹੀਂ ਹੈ ਮਹਾਰਾਜ ਜੀ ਦੇ ਮਨ ਚ। ਚੌਥੇ ਪਾਤਸ਼ਾਹ ਜੀ ਦੇ ਮਨ ਦੀ ਇੱਕ ਹੀ ਇੱਛਾ ਵੀ ਤੀਸਰੇ ਪਾਤਸ਼ਾਹ ਜੀ ਦੀ ਆਗਿਆ ਚ ਰਹਿਣਾ, ਸੱਤ ਬਚਨ ਕਰਕੇ ਉਸੇ ਵੇਲੇ ਸੇਵਾ ਜੋ ਬਚਨ ਕਰਨ ਉਹਨੂੰ ਕਰਨਾ ਜੀ।
ਲੋਕ ਕਾਣ ਕੋ ਮਨ ਹੈ ਨਹੀਂ,
ਲੋਕਾਂ ਦੀ ਕਾਨ ਕਨੌਟ ਨਹੀਂ ਮੰਨਦੇ, ਸੇਵਾ ਕਰਦੇ ਆ। ਪਿੰਡ ਉਹਨਾਂ ਦਾ ਉਹ ਸਹੁਰਿਆਂ ਦਾ ਪਿੰਡ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਪੁੱਤਰੀ ਬੀਬੀ ਭਾਨੀ ਜੀ ਨਾਲ ਚੌਥੇ ਪਾਤਸ਼ਾਹ ਜੀ ਵਿਆਹੇ ਨੇ, ਤੇ ਆਮ ਤੌਰ ਤੇ ਇਹ ਸੰਸਾਰੀ ਇੱਕ ਧਾਰਨਾ ਹੁੰਦੀ ਆ ਵੀ ਉੱਥੇ ਬੰਦਾ ਇਵੇਂ ਨਹੀਂ ਕਰ ਸਕਦਾ ਭਈ ਸੇਵਾ ਨਾਲ ਬਸਤਰ ਲਪੇੜੀ ਫਿਰੇ, ਕਿਉਂਕਿ ਕਹਿੰਦੇ ਨੇ ਜੀ ਮੈਂ ਤਾਂ ਇਸ ਨਗਰ ਦਾ ਜਵਾਈ ਆ, ਉਹਨੇ ਆਪਣਾ ਬੈਠਣਾ ਹੀ ਹੁੰਦਾ ਬਸ। ਪਰ ਗੁਰੂ ਰਾਮਦਾਸ ਮਹਾਰਾਜ ਇਉਂ ਨਹੀਂ ਕਰਦੇ, ਉਹ ਕਾਨ ਕਨੌਟ ਮੰਨਦੇ ਨਹੀਂ ਵੀ ਲੋਕ ਮੈਨੂੰ ਕੀ ਕਹਿਣਗੇ।
ਮਾਨ ਵਡਾਈ ਨਹਿ ਚਿਤ ਚਾਹੀ,
ਕੋਈ ਮਾਨ ਵਡਿਆਈ ਦੀ ਲਾਲਸਾ ਹੀ ਨਹੀਂ ਹੈਗੀ ਵੀ ਕੋਈ ਲੋਕ ਕੁਛ ਕਹਿਣਗੇ ਜਾਂ ਮੈਨੂੰ ਕੋਈ ਮਾਨ ਚਾਹੀਦਾ ਵਡਿਆਈ ਚਾਹੀਦੀ ਹੈ, ਨਹੀਂ। ਇੰਨਾ ਹੀ ਪਤਾ ਸੀ ਵੀ ਮੈਂ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ ਦਾ ਸੇਵਕ ਹਾਂ ਤੇ ਮਹਾਰਾਜ ਜੀ ਦੀ ਖੁਸ਼ੀ ਲੈਣੀ ਹੈ।
ਰਹੇ ਨਿਰ ਆਲਸ ਧੀਰ ਜੋ ਧਾਰੀ,
ਇੰਨੇ ਧੀਰਜ ਧਾਰੀ ਨੇ ਕਦੇ ਵੀ ਆਲਸ ਨਹੀਂ ਆਉਣ ਦਿੰਦੇ। ਅੱਧੀ ਰਾਤ ਵੀ ਕੋਈ ਕਾਰਜ ਮਹਾਰਾਜ ਆਖ ਦਿੰਦੇ ਨੇ ਤੇ ਉਸੇ ਵੇਲੇ ਸੱਚੇ ਪਾਤਸ਼ਾਹ ਜੀ ਤਿਆਰ ਹੁੰਦੇ ਹਨ।
ਦੇਗ ਆਦਿ ਕੀ ਕਰਤ ਸੰਭਾਰੀ,
ਸਾਰੇ ਲੰਗਰਾਂ ਦੀ ਸੰਭਾਲ ਕਰਨੀ, ਤਿਆਰ ਕਰਨਾ, ਜਿੰਨੀ ਸੰਗਤ ਨੇ ਆਉਣਾ, ਇਹ ਸਾਰੀ ਜ਼ਿੰਮੇਵਾਰੀ ਚੌਥੇ ਪਾਤਸ਼ਾਹ ਜੀ ਨਿਭਾਉਂਦੇ ਹਨ।
ਸਭ ਗੁਰ ਘਰ ਕੋ ਖਰਚ ਚਲਾਵੇ,
ਜਿੰਨਾ ਗੁਰੂ ਘਰ ਦਾ ਖਰਚਾ ਹੈ, ਜ਼ਿੰਮੇਵਾਰੀ ਹੈ, ਸਾਰੀ ਚੌਥੇ ਪਾਤਸ਼ਾਹ ਜੀ ਕਰਦੇ ਹਨ।
ਜੋ ਚਾਹੀਏ ਸੋ ਸਗਲ ਪਹੁੰਚਾਵੇ,
ਜਿੱਥੇ ਜਿਸ ਕਿਸੇ ਨੂੰ ਕੁਝ ਚਾਹੀਦਾ ਹੁੰਦਾ ਉੱਥੇ ਉਹ ਪਹੁੰਚਾਉਂਦੇ ਨੇ ਪੂਰੀ ਜ਼ਿੰਮੇਵਾਰੀ ਨਾਲ ਚੌਥੇ ਪਾਤਸ਼ਾਹ ਜੀ।
ਸਰਵ ਪ੍ਰਕਾਰ ਕਾਰ ਵਧ ਗਈ,
ਸਭ ਤਰੀਕਿਆਂ ਨਾਲ ਸੇਵਾ ਵੱਧ ਗਈ ਹੈ, ਕਿਉਂਕਿ ਸੰਗਤ ਵੱਡੀ ਗਿਣਤੀ ਚ ਗੋਇੰਦਵਾਲ ਸਾਹਿਬ ਆਉਣ ਲੱਗ ਪਈ। ਲੰਗਰ ਚੱਲਦਾ ਸੀ 24 ਘੰਟੇ, ਜ਼ਿੰਮੇਵਾਰੀ ਬੜੀ ਵੱਡੀ ਸੀ, ਸਾਰੀ ਨਿਭਾਉਂਦੇ ਹਨ।
ਨਿਤ ਸਾਵਧਾਨ ਸੰਭਾਰ ਸੋ ਲਈ,
ਕਹਿੰਦੇ ਬੜੀ ਸਾਵਧਾਨਤਾ ਨਾਲ ਸਾਰੀ ਸੇਵਾ ਦੀ ਜ਼ਿੰਮੇਵਾਰੀ ਚੌਥੇ ਪਾਤਸ਼ਾਹ ਜੀ ਨੇ ਸੰਭਾਲੀ ਹੋਈ ਹੈ।
ਸਤਿਗੁਰ ਮਨ ਅਨੁਸਾਰੀ ਹੋਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਅਨੁਸਾਰ ਹੋ ਕੇ ਚੱਲਦੇ ਨੇ। ਜੋ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਨ ਦਾ ਫੁਰਨਾ, ਉਹਦੇ ਅਨੁਸਾਰ ਚੌਥੇ ਪਾਤਸ਼ਾਹ ਜੀ ਚੱਲਦੇ ਹਨ।
ਨਿਰਹੰਕਾਰ ਕਾਰ ਕਰ ਸੋਏ,
ਫਿਰ ਇੰਨੀ ਕਾਰ ਕਰਨ ਤੋਂ ਬਾਅਦ ਵੀ ਹੰਕਾਰ ਲੇਸ ਮਾਤਰ ਨੀ ਮਨ ਚ ਆਉਣ ਦਿੰਦੇ, ਨਿਰਹੰਕਾਰ ਆਪਣਾ ਹਿਰਦਾ ਰੱਖਿਆ ਹੋਇਆ ਹੈ।
ਤਿਮ ਸੇਵਾ ਬੋ ਪਿਤਾ ਕੀ ਠਾਨੀ,
ਕਹਿੰਦੇ ਨੇ ਜਿਵੇਂ ਚੌਥੇ ਪਾਤਸ਼ਾਹ ਜੀ ਸੇਵਾ ਕਰਦੇ ਗੁਰੂ ਅਮਰਦਾਸ ਮਹਾਰਾਜ ਜੀ ਦੀ, ਇਵੇਂ ਹੀ ਬੀਬੀ ਭਾਨੀ ਜੀ ਆਪਣੇ ਪਿਤਾ ਸਤਿਗੁਰੂ ਜੀ ਦੀ ਬੜੀ ਸ਼ਰਧਾ ਨਾਲ, ਬੜੇ ਪ੍ਰੇਮ ਨਾਲ, ਸਾਵਧਾਨਤਾ ਨਾਲ ਸੇਵਾ ਕਰਦੇ ਹਨ।
ਮਨ ਬਚਨ ਕਰਮ ਤੇ ਨਿਸ ਦਿਨ ਭਾਨੀ,
ਕਹਿੰਦੇ ਬੀਬੀ ਭਾਨੀ ਜੀ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੇਵਾ ਪੂਰੇ ਪ੍ਰੇਮ ਨਾਲ ਕਰਦੇ ਹਨ।
ਵਿਖ ਦੋਨੋਂ ਕੀ ਦਿਸ਼ ਗੁਰ ਸੱਚ,
ਉਹਨਾਂ ਦੋਨਾਂ ਦੀ ਲਗਨ ਦੇਖ ਕੇ, ਸੇਵਾ ਦੇਖ ਕੇ, ਪ੍ਰੇਮ ਦੇਖ ਕੇ ਤੀਸਰੇ ਪਾਤਸ਼ਾਹ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਦੀ ਸੇਵਾ ਦੇਖ ਕੇ ਔਰ ਉਹਨਾਂ ਦੇ ਪਤੀ ਸਤਿਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰੇਮ ਤੇ ਉਹਨਾਂ ਦੀ ਸੇਵਾ ਦੇਖ ਕੇ।
ਲੇਸ ਬਿਕਾਰਣਾ ਜਿਨ ਮਨ ਰਾਚੋ,
ਪਤਾ ਵੀ ਇੱਕ ਲੇਸ ਮਾਤਰ ਦਾ ਸਮਾਂ ਵੀ ਸਾਡੇ ਸਰੂਪ ਤੋਂ ਇਹ ਪਰੇ ਨਹੀਂ ਹੁੰਦੇ ਹਨ।
ਬਹੁਤ ਪ੍ਰਸੰਨ ਚਾਹ ਸੇ ਅਧਕਾਈ,
ਇਸ ਕਰਕੇ ਤੀਸਰੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹਨ, ਬਹੁਤ ਪ੍ਰਸੰਨ ਹਨ ਜੀ।
ਦੀਜਾ ਹੈ ਅਬ ਗਾਦੀ ਗੁਰਿਆ,
ਇਸੇ ਕਰਕੇ ਗੁਰਤਾ ਗੱਦੀ ਦੀ ਜਿਹੜੀ ਵਡਿਆਈ ਆ ਉਹ चौथे पातशाह जी नूं देण दा मन बनाया सी। तीसरे पातशाह जी ने पता सी भी इह दिने रात सेवा च तत्पर ने ते सेवा दा ही मेवा हुंदा जिहड़ी गद्दी है। इस आसन जिहड़ा महाराज जी नूं रिझा लवे, खुश कर ले, प्रसन्न कर ले सेवा करके, उसे नूं मिलदी जी।
दोहर केतक दे सजब टेग रहे सोडी कुल सिर मोर।
इहों कहिंदे ने कुझ कु दिन जदों सोडियां दी कुल दे श्रोमणी सतगुरु गुरु रामदास महाराज गोइंदवाल आण के तीसरे पातशाह जी दे कोल रहे तां
करियो हुकम श्री गुर अमर करो कार अब और।
इक दिन फिर सतगुरु गुरु अमरदास महाराज जी ने हुक्म कीता, पुरखा जा उही सेवा फिर कर जा के अमृतसर जिहड़ी तेरी ड्यूटी लगाई हुई है।
गम नूं लिहो सुध ग्राम वसायो,
जाओ जा के उथे ते जिहड़ा तुसीं नगर वसाया ओदी सुध लो, खबर लो, जेड़े लोग उथे वसे ने उन्हां दी जिम्मेवारी भी तुहाडी है।
जो निज बसवे सदन चनायो,
जेड़े अपने वसण वास्ते तुसीं घर बनाए ने जिन्हूं गुरु का महल आपां कहिंदे हां अमृतसर विच।
यह पूर्व तुम सर खनवायो,
महाराज जी ने आख्या जेड़ा तुसीं सरोवर शुरू कीता होया ना, जिस दी सेवा चल पई है।
चार कोन को ब्योंत बनायो,
जिहड़ी चार कोनियां दी ब्योंत बनाई, तुसीं चार नुकरां मिण के पूरा ते सरोवर दा ताल दी जिहड़ी खदाई शुरू कराई है।
सार संतोख नाम तिस रखो,
महाराज जी ने आख्या उस सरोवर दा नाम संतोख संतोख सर जाके रख दियो तुसीं जिहदी सेवा चलदी पई है।
अब तिस कर बे नहीं अब लाखो,
ते महाराज जी ने आख्या भी हुण उस दी सेवा ओहदा नाम संतोख सर रख दियो पर उस सरोवर दी सेवा रोक दियो तुसीं।
तिस ते उरे नमर थल जहां,
महाराज जी ने आख्या भी साडा इक होर हुक्म है भी उस सरोवर तों थोड़ा जिहा उरे करके नीवे थां ते
दूसर ताल खनावो तहां,
महाराज जी ने हुक्म करता कि दूसरे ताल दी दूसरे सरोवर दी सेवा शुरू करवाओ। तुसीं जिहड़े पहले दी कराई ओहदा आख्या भी इहदा नाम तुसीं संतोख सर रखना, अज वी इहदा नाम संतोख सर ही है। गुरुद्वारे दा नाम गुरुद्वारा टाली साहब है, बिलकुल हरिमंदर साहब दे कोल करके ही असां सुन जी एवें फरलांग इक दी विथ ते होवेगा। सरोवर दा नाम ਉਹ ਸੰਤੋਖ ਸਰ ਹੈ, ਗੁਰਦੁਆਰਾ ਸਾਹਿਬ ਦਾ ਨਾਮ ਟਾਹਲੀ ਸਾਹਿਬ ਔਰ ਅਜੇ ਵੀ ਉਹ ਟਾਹਲੀ ਉੱਥੇ ਹੀ ਹੈ ਜਿਸ ਦੇ ਥੱਲੇ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਖੁਦਾਈ ਜਿਹੜੀ ਸ਼ੁਰੂ ਕਰਾਈ ਸੀ। ਪਰ ਤੀਸਰੇ ਪਾਤਸ਼ਾਹ ਜੀ ਨੇ ਆਖਿਆ ਤੁਸੀਂ ਉਹਦਾ ਨਾਮ ਸੰਤੋਖ ਸਰ ਰੱਖ ਕੇ ਉਹਦੀ ਸੇਵਾ ਰੋਕ ਦੇਵੋ, ਉਹਦੇ ਤੋਂ ਥੋੜਾ ਉਰਲੇ ਪਾਸੇ ਕਰਕੇ ਨੀਵੇਂ ਥਾਂ ਤੇ ਇੱਕ ਨਵੇਂ ਸਰੋਵਰ ਦੀ ਖੁਦਾਈ ਸ਼ੁਰੂ ਕਰਾਓ।
ਸ਼੍ਰੀ ਅੰਮ੍ਰਿਤਸਰ ਨਾਮ ਧਰੀਜੈ,
ਮਹਾਰਾਜ ਜੀ ਨੇ ਆਖਿਆ ਨਵਾਂ ਸਰੋਵਰ ਬਣਾਉਣਾ ਨਾ, ਇਹਦਾ ਨਾਮ ਅੰਮ੍ਰਿਤਸਰ ਰੱਖਣਾ, ਉਹਦਾ ਨਾਮ ਸੰਤੋਖ ਸਰ ਰੱਖਣਾ, ਜਿਹੜਾ ਹੁਣ ਅਸੀਂ ਤੁਹਾਨੂੰ ਕਹਿੰਦੇ ਹਾਂ ਉਹਦੀ ਸੇਵਾ ਰੋਕ ਕੇ ਨਵੀਂ ਸੇਵਾ ਸ਼ੁਰੂ ਕਰਾਓ, ਇਸਦਾ ਨਾਮ ਅੰਮ੍ਰਿਤਸਰ ਰੱਖਣਾ ਹੈ।
ਜਾਏ ਕਿਤਕ ਖਨਵਾ ਮਨ ਕੀਜੈ,
ਆਖਿਆ ਜਾਓ ਜਾ ਕੇ ਤੇ ਹੁਣ ਇਸ ਨਵੇਂ ਸਰੋਵਰ ਦੀ ਸੇਵਾ ਤੁਸੀਂ ਸ਼ੁਰੂ ਕਰਾਓ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਟਲ ਬਚਨ ਹੈ, ਜਿਵੇਂ ਆਖ ਦਿੱਤਾ ਸਤ ਬਚਨ ਜੀ।
ਸਮਾਂ ਪਾਏ ਪਾਕੋ ਹੋਏ ਸਾਰੋ,
ਮਹਾਰਾਜ ਜੀ ਨੇ ਆਖਿਆ ਸਮਾਂ ਪਾ ਕੇ ਸਾਰਾ ਸਰੋਵਰ ਪੱਕਾ ਹੋ ਜਾਵੇਗਾ।
ਪਰ ਤੁਮ ਜਾਏ ਉਦਮ ਤੁਮ ਧਾਰੋ,
ਪਹਿਲਾਂ ਜਾ ਕੇ ਤੁਸੀਂ ਉਦਮ ਕਰੋ, ਇਸ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਓ।
ਸੁਣ ਸ਼੍ਰੀ ਰਾਮਦਾਸ ਤਹਿ ਗਏ,
ਸੁਣ ਕੇ ਤੀਸਰੇ ਪਾਤਸ਼ਾਹ ਜੀ ਦਾ ਬਚਨ ਆਗਿਆ ਮੰਨ ਕੇ ਗੁਰੂ ਰਾਮਦਾਸ ਸਾਹਿਬ ਜੀ ਗੋਇੰਦਵਾਲ ਤੋਂ ਚੱਲ ਪਏ ਹਨ।
ਸਾਧਨ ਚਿਨਿਓ ਸੁਧ ਲੇ ਵਤ ਭਏ,
ਜਿੰਨੇ ਘਰ ਬਣਵਾਏ ਸਨ, ਬਾਜ਼ਾਰ ਬਣਾਏ ਸਨ, ਨਗਰ ਵਸਾਇਆ ਸੀ, ਸਾਰਿਆਂ ਦੀ ਜਾ ਕੇ ਸੁੱਖ ਸਾਂਦ ਪੁੱਛੀ ਮਹਾਰਾਜ ਜੀ ਨੇ।
ਜਿਮ ਜਿਮ ਕਹਿ ਤਿਮ ਤਿਮ ਨਰ ਕਰਿਓ,
ਜਿਵੇਂ ਜਿਵੇਂ ਚੌਥੇ ਪਾਤਸ਼ਾਹ ਜੀ ਕਹਿ ਆਖਦੇ ਹੁਕਮ ਕਰਦੇ ਨੇ ਤਿਵੇਂ ਤਿਵੇਂ ਉੱਥੋਂ ਦੇ ਸਾਰੇ ਲੋਕ ਸਿੱਖ ਸੰਗਤਾਂ ਓਦਾਂ ਹੀ ਕਰਦੇ ਹਨ ਜੀ।
ਬਸ ਬੇਹੇ ਤਮਨੋਰਥ ਧਰਿਓ,
ਕਿਉਂਕਿ ਵਸਾਇਆ ਸੀ ਲਿਆ ਕੇ ਮਹਾਰਾਜ ਜੀ ਨੇ ਉਸ ਨਵੇਂ ਨਗਰ ਵਿੱਚ ਸਾਰੇ ਲੋਕਾਂ ਨੂੰ ਸੰਗਤਾਂ ਨੂੰ, ਇਸ ਕਰਕੇ ਮਹਾਰਾਜ ਜੀ ਉਹਨਾਂ ਦਾ ਖਿਆਲ ਵੀ ਰੱਖਦੇ ਹਨ, ਉਹ ਵੀ ਮਹਾਰਾਜ ਦਾ ਬਹੁਤ ਅਦਬ ਕਰਦੇ ਹਨ ਜੀ।
ਏਕ ਨਿਸ਼ਾ ਬਸ ਕਰ ਉੱਠ ਭੋਰ,
ਕਹਿੰਦੇ ਉਹ ਰਾਤ ਗੋਇੰਦਵਾਲ ਸਾਹਿਬ ਤੋਂ ਆਣ ਕੇ ਮਹਾਰਾਜ ਜੀ ਨੇ ਆਪਣੇ ਮਹੱਲਾਂ ਵਿੱਚ ਬਤੀਤ ਕੀਤੀ ਗੁਰੂ ਕੇ ਚੱਕ।
ਪਰ ਇਸ਼ਨਾਨ ਗਏ ਪੂਰਬ ਔਰ,
ਫਿਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ, ਤੇ ਗੁਰੂ ਕੇ ਮਹੱਲਾਂ ਤੋਂ ਵਸਾਏ ਹੋਏ ਨਗਰ ਤੋਂ ਪੂਰਬ ਵਾਲੇ ਪਾਸੇ ਜਿਵੇਂ ਤੀਸਰੇ ਪਾਤਸ਼ਾਹ ਜੀ ਨੇ ਆਖਿਆ ਸੀ ਗਏ ਜੀ।
ਬਿਰਧ ਕੋ ਸੰਗ ਲਏ ਚੱਲ ਆਏ,
ਨਾਲ ਬਾਬਾ ਬੁੱਢਾ ਜੀ ਨੂੰ ਲੈ ਕੇ ਤੁਰੇ ਹਨ ਮਹਾਰਾਜ ਅੰਮ੍ਰਿਤ ਵੇਲੇ।
ਸਤਿਗੁਰ ਜਿਸ ਦਿਸ਼ ਪਤੇ ਬਤਾਏ,
ਜਿਸ ਪਾਸੇ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਸੀ, ਪਤਾ ਦੱਸਿਆ ਸੀ ਨਵੇਂ ਸਰੋਵਰ ਦੀ ਖੁਦਾਈ ਦਾ, ਉਸ ਪਾਸੇ ਆ ਗਏ ਹਨ।
ਬਹੁ ਬਦਰੀ ਫਲ ਵਿਆਪਤ ਹੀਰਾ,
ਕਹਿੰਦੇ ਬਹੁਤ ਸਾਰੀਆਂ ਬਦਰੀ ਬੇਰੀ ਨੂੰ ਕਹਿੰਦੇ, ਬਹੁਤ ਸਾਰਾ ਬੇਰੀਆਂ ਦਾ ਇੱਕ ਝੁੰਡ ਸੀ ਇੱਕ ਥਾਂ ਤੇ ਬੇਰੀਆਂ
ਸਨ,
ਤੇ ਉਹ ਨੀਵੀਂ ਜਗ੍ਹਾ ਸੀ, ਉੱਥੇ ਕੁਝ ਪਾਣੀ ਇਕੱਠਾ ਹੋਇਆ ਸੀ, ਜਲ ਉੱਥੇ ਇਕੱਠਾ ਹੋਇਆ ਸੀ ਨੀਵੇਂ ਥਾਂ ਤੇ।
ਇਤ ਉਤ ਫਿਰ ਕਰ ਨਿਸ਼ਚੈ ਕੀਨਾ,
ਕਹਿੰਦੇ ਇੱਧਰ ਉੱਧਰ ਫਿਰ ਕੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਤੇ ਚੰਗੀ ਤਰ੍ਹਾਂ ਨਿਸ਼ਚਾ ਕੀਤਾ, ਨਿਰਣਾ ਕੀਤਾ, ਜਿਹੜੀ ਨਿਸ਼ਾਨੀ ਤੀਸਰੇ ਪਾਤਸ਼ਾਹ ਜੀ ਨੇ ਦੱਸੀ ਸੀ।
ਪਤਾ ਦੀਨ ਸੋਨੀ ਕੇ ਚੀਨਾ,
ਜੋ ਪਤਾ ਦਿੱਤਾ ਸੀ ਤੀਸਰੇ ਪਾਤਸ਼ਾਹ ਜੀ ਨੇ ਨਵੇਂ ਸਰੋਵਰ ਦਾ, ਸੀਗਾ ਉਹ ਚੰਗੀ ਤਰ੍ਹਾਂ ਇੱਕ ਵਾਰ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਉਹ ਬੇਰੀਆਂ ਵਾਲੀ ਜਗ੍ਹਾ ਦੇਖੀ, ਨੀਵੇਂ ਥਾਂ ਤੇ ਖੜਾ ਪਾਣੀ ਦੇਖਿਆ, ਚਾਰ ਚ ਫਿਰ ਫਿਰ ਕੇ ਦੇਖਿਆ ਜੀ।
ਡਿੜ ਕੇ ਸੰਮਤ ਹੋਏ ਸੋ ਟੋਰ,
ਕਹਿੰਦੇ ਬਾਬਾ ਜੀ ਦੀ ਸਲਾਹ ਨਾਲ ਉਹ ਸਾਰੀ ਜਗ੍ਹਾ ਟੋਲੀ ਹੈ।
ਸੋ ਤਲ ਪਿਖਤ ਫਿਰੇ ਚਹੁ ਓਰ,
ਚਾਰ ਚ ਫਿਰੇ ਫਿਰ ਕੇ ਉਹ ਬੇਰੀਆਂ ਵਾਲੀ ਥਾਂ ਦੇਖੀ, ਜਿਹੜੀ ਬਾਕੀ ਆਲੇ ਦੁਆਲੇ ਖਾਲੀ ਜਗ੍ਹਾ ਸੀ ਸਾਰੀ ਫਿਰ ਤੁਰ ਕੇ ਦੇਖੀ ਜੀ।
ਵਾਰ ਵਾਰ ਨਿਹਚੇ ਕਰਿਆ ਛੇ,
ਵਾਰ ਵਾਰ ਚੰਗੀ ਤਰ੍ਹਾਂ ਨਿਰਣਾ ਕੀਤਾ ਵੀ ਇਸੇ ਜਗ੍ਹਾ ਦਾ ਇਸ਼ਾਰਾ ਤੀਸਰੇ ਪਾਤਸ਼ਾਹ ਜੀ ਨੇ ਕੀਤਾ ਹੈ।
ਗੁਰ ਬਚਨ ਤੇ ਸਿਰਜਣ ਸਰਬੰਸ਼ੇ,
ਗੁਰੂ ਸਾਹਿਬ ਜੀ ਦੇ ਬਚਨ ਕਰਕੇ ਉਸੇ ਜਗ੍ਹਾ ਤੇ ਸਿਰਜਣਾ ਕਰਨੀ ਚਾਹੁੰਦੇ ਹਨ ਜਿੱਥੇ ਤੀਸਰੇ ਪਾਤਸ਼ਾਹ ਜੀ ਨੇ ਆਖਿਆ ਹੈ।
ਕਰੇ ਠੀਕ ਤਿਸ ਦਿਨ ਫਿਰ ਸਾਰੇ,
ਕਹਿੰਦੇ ਚੰਗੀ ਤਰ੍ਹਾਂ ਉਹ ਦੇਖ ਕੇ ਸਾਰੀ ਜਗ੍ਹਾ ਦਾ ਨਿਰਣਾ ਕਰਕੇ ਚੌਥੇ ਪਾਤਸ਼ਾਹ ਜੀ ਨੇ, ਬਾਬਾ ਬੁੱਢਾ ਜੀ ਨੇ,
ਘਰੇ ਚਿਹਨ ਕਸ਼ ਗ੍ਰਾਮ ਪਧਾਰੇ,
ਕਹਿੰਦੇ ਕੁਝ ਨਿਸ਼ਾਨੀਆਂ ਰੱਖ ਕੇ ਉਸ ਥਾਂ ਤੇ ਨਿਸ਼ਾਨੀਆਂ ਲਗਾ ਕੇ ਰਾਤ ਨੂੰ ਮਹਾਰਾਜ ਬਾਬਾ ਬੁੱਢਾ ਜੀ ਨੂੰ ਲੈ ਕੇ ਤੇ ਫਿਰ ਨਗਰ ਵਿੱਚ ਆ ਗਏ ਹਨ।
ਪਠੇ ਸਿੱਖ ਲੈ ਬੇ ਮਿਸ਼ਟਾਨ,
ਕਹਿੰਦੇ ਫਿਰ ਕੁਝ ਸਿੱਖ ਭੇਜ ਦਿੱਤੇ ਨੇ ਮਿੱਠਾ ਲੈਣ ਵਾਸਤੇ, ਪ੍ਰਸ਼ਾਦ ਲਿਆਉਣ ਵਾਸਤੇ।
ਹਰ ਮਜੂਰ ਗਨ ਲੈ ਨ ਮਹਾਨ,
ਫਿਰ ਮਹਾਰਾਜ ਜੀ ਨੇ ਸਿੱਖਾਂ ਨੂੰ ਆਖਿਆ ਵੀ ਨੇੜਲੇ ਪਿੰਡਾਂ ਵਿੱਚ ਬਹੁਤੇ ਮਜ਼ਦੂਰ ਇਕੱਠੇ ਕਰੋ ਤੁਸੀਂ,
ਭਈ ਪ੍ਰਭਾਤ ਕਿਰਿਆ ਕਰ ਭਲੇ।
ਅਗਲੇ ਦਿਨ ਦਾ ਜਦੋਂ ਪ੍ਰਭਾਤ ਵੇਲਾ ਹੋਇਆ ਤਾਂ ਇਸ਼ਨਾਨ ਆਦਿ ਕਰਕੇ
ਲੈ ਨਰ ਟੋਲ ਤੁਸੀਂ ਦਿਸ ਚਲੇ,
ਕਹਿੰਦੇ ਨੇ ਲੈ ਕੇ ਬਹੁਤ ਸਾਰੇ ਮਨੁੱਖਾਂ ਨੂੰ ਚੌਥੇ ਪਾਤਸ਼ਾਹ ਜੀ ਨਾਲ ਬਾਬਾ ਬੁੱਢਾ ਜੀ ਨੂੰ ਲੈ ਕੇ ਉਸ ਪਾਸੇ ਚਲੇ ਗਏ ਜਿੱਥੇ ਰਾਤ ਨਿਸ਼ਾਨੀਆਂ ਲਗਾਈਆਂ ਸਨ।
ਸ੍ਰੀ ਨਾਨਕ ਆਦਿਕ ਲੈ ਨਾਏ,
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ
ਕਰ ਅਰਦਾਸ ਸੀਸ ਨਿਹਰਾਏ,
ਮਹਾਰਾਜ ਜੀ ਦੇ ਅੱਗੇ ਅਰਦਾਸ ਕਰਕੇ ਸੀਸ ਨਵਾਇਆ ਜੀ।
ਬਿਰਧ ਬਚਨ ਤੇ ਲੇਖਨ ਨੀ ਹੱਥ,
ਕਹਿੰਦੇ ਬਾਬਾ ਬੁੱਢਾ ਜੀ ਦੇ ਬਚਨ ਨਾਲ ਆਪਣੇ ਹੱਥ ਵਿੱਚ ਕਹੀ ਲੈ ਕੇ ਖਨਣੀ ਕਹੀ ਨੂੰ ਕਹਿੰਦੇ ਹਨ ਜੀ।
ਟੱਕ ਲਾਇਸ ਚਿਤਵਤ ਗੁਰਨਾਥ,
ਗੁਰੂ ਅਮਰਦਾਸ ਮਹਾਰਾਜ ਜੀ ਨੂੰ ਚੇਤੇ ਕਰਕੇ ਤੇ ਚੌਥੇ ਪਾਤਸ਼ਾਹ ਜੀ ਨੇ ਟੱਕ ਲਾ ਦਿੱਤਾ ਨਵੇਂ ਸਰੋਵਰ ਦਾ, ਜਿਸ ਦਾ ਨਾਮ ਅੰਮ੍ਰਿਤਸਰ ਰੱਖਣ ਲਈ ਮਹਾਰਾਜ ਜੀ ਨੇ ਹੁਕਮ ਕੀਤਾ ਸੀ।
ਸਭ ਮੈਂ ਬਾਂਟ ਦਿਓ ਮਛਟਾਂ,
ਉਹ ਜਿਹੜੀ ਮਠਿਆਈ ਮੰਗਾਈ ਸੀ ਮਿੱਠੇ ਪਦਾਰਥ ਉਹ ਪ੍ਰਸ਼ਾਦ ਸਾਰੇ ਸਿੱਖਾਂ ਸੰਗਤਾਂ ਵਿੱਚ ਵੰਡ ਦਿੱਤਾ ਜੀ।
ਲਾਗੇ ਖਨਣ ਸਗਰੇ ਤਿਸ ਥਾਂ,
ਕਹਿੰਦੇ ਫਿਰ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਜਿੱਥੇ ਆਪ ਟੱਕ ਲਗਾਇਆ ਸੀ ਉਥੋਂ ਖੁਦਾਈ ਸ਼ੁਰੂ ਕਰਾ ਦਿੱਤੀ, ਸਾਰਿਆਂ ਨੇ ਪੱਟਣਾ ਸ਼ੁਰੂ ਕਰ ਦਿੱਤਾ।
ਕੇਤਕ ਸਿਰ ਧਰ ਬਹਿਰੇ ਗ੍ਰਾਮ,
ਉਸੇ ਤਰ੍ਹਾਂ ਹੀ ਕੁਝ ਟੋਕਰੇ ਭਰ ਭਰ ਕੇ ਮਿੱਟੀ ਦੇ ਸਿਰ ਤੇ ਰੱਖ ਕੇ ਬਾਹਰ ਲੈ ਕੇ ਜਾਂਦੇ ਹਨ।
ਕੇਤਕ ਖਣ ਖਣ ਤਿਨਹੋਂ ਚਾਵੇ,
ਕੁਝ ਪੱਟ ਪੱਟ ਕੇ ਮਿੱਟੀ ਟੋਕਰਿਆਂ ਚ ਪਾ ਕੇ ਉਹਨਾਂ ਨੂੰ ਚਕਾਈ ਜਾਂਦੇ ਹਨ।
ਸਿੱਖ ਅਨੇਕ ਮਿਹਨਤੀ ਕਣੇ,
ਬਹੁਤ ਸਿੱਖ ਸੰਗਤਾਂ ਨਿਸ਼ਕਾਮ ਸੇਵਾ ਚ ਲੱਗੇ ਨੇ, ਕੁਝ ਮਿਹਨਤੀ ਮਜ਼ਦੂਰ ਜਿਨ੍ਹਾਂ ਨੂੰ ਕਹਿੰਦੇ ਜਿਨ੍ਹਾਂ ਨੂੰ ਰਾਤ ਨੂੰ ਮਜ਼ਦੂਰੀ ਦੇਣੀ ਸੀ ਉਹ ਵੀ ਲੱਗੇ ਹੋਏ ਹਨ ਜੀ।
ਕਰਤਕਾਰ ਗੁਰ ਸ਼ਰਧਾ ਸਨ,
ਬਹੁਤ ਸ਼ਰਧਾ ਨਾਲ ਸਾਰੇ ਗੁਰੂ ਘਰ ਦੀ ਕਾਰ ਕਰਦੇ ਪਏ ਹਨ।
ਗਹਿ ਦੁੱਖ ਭੰਜਨ ਬਦਰੀ ਖਰੀ,
ਜਿੱਥੇ ਦੁੱਖ ਭੰਜਨੀ ਬੇਰੀ ਖੜੀ ਸੀ, ਆਹ ਹੁਣ ਸਾਧ ਸੰਗਤ ਜੀ ਦੁੱਖ ਭੰਜਨੀ ਬੇਰੀ ਦਾ ਨਾਮ ਇਹ ਆ ਗਿਆ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਔਰ ਇਹ ਸਭ ਤੋਂ ਮੁੱਢਲਾ ਗ੍ਰੰਥ ਹੈ। ਇਸੇ ਵੱਲ ਵੇਖ ਕੇ ਸਾਰੀ ਗੁਰੂ ਸਾਹਿਬ ਜੀ ਦੀ ਤਵਾਰੀਖ ਬਾਕੀ ਵਿਦਵਾਨਾਂ ਨੇ ਲਿਖੀ ਹੈ। ਸਭ ਤੋਂ ਪਹਿਲਾਂ ਵਾਲਾ ਜਿਹੜਾ ਗ੍ਰੰਥ ਹੈ ਮਹਾਰਾਜ ਜੀ ਦੀ ਸੋਭਾ ਦਾ ਉਹ ਇਹ ਹੀ ਹੈ। ਇਹਦੇ ਤੋਂ ਪੁਰਾਤਨ ਸਿਰਫ ਇੱਕ ਉਹ ਭਾਈ ਚੰਦਾ ਸਿੰਘ ਫਿਰੋਜ਼ਪੁਰੀ ਨੇ ਗੁਰੂ ਸਾਹਿਬ ਜੀ ਦੀ ਤਵਾਰੀਖ ਲਿਖੀ ਸੀ, ਉਹਦੇ ਤੋਂ ਪਹਿਲਾਂ ਦਾ ਕੋਈ ਲਿਖਿਆ ਹੋਇਆ ਇਤਿਹਾਸ ਮਹਾਰਾਜ ਜੀ ਦਾ ਨਹੀਂ, ਕਿਉਂਕਿ ਬਹੁਤ ਸਮਾਂ ਨਹੀਂ ਹੋਇਆ ਗੁਰੂ ਸਾਹਿਬ ਜੀ ਨੂੰ ਸਰੀਰ ਕਰਕੇ ਪਰੇ ਹੋਇਆਂ ਨੂੰ। ਫਿਰ ਉਸ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਇਤਿਹਾਸ ਦਾ ਸਰੋਤ ਹੈ ਇਹੀ ਹੈ। ਇਸੇ ਵੱਲ ਦੇਖ ਕੇ ਬਾਕੀ ਸਾਰੇ ਵਿਦਵਾਨਾਂ ਨੇ ਦਸਾਂ ਪਾਤਸ਼ਾਹੀਆਂ ਦਾ ਜੀਵਨ ਲਿਖਿਆ, ਔਰ ਇਸ ਪ੍ਰਾਤਨ ਗ੍ਰੰਥ ਵਿੱਚ ਨਾਮ ਆ ਗਿਆ ਦੁੱਖ ਭੰਜਨੀ ਬੇਰੀ। ਤੇ ਫਿਰ ਵੀ ਸਾਡੇ ਕਈ ਗੁਰਮੁਖ ਵੀਰ ਆਖੀ ਜਾਂਦੇ, ਲਓ ਜੀ ਬੇਰੀਆਂ ਦੁੱਖ ਭੰਜਨੀ ਬਣਾ ਦਿੱਤੀਆਂ, ਹੁਣ ਜੀ ਬੇਰੀਆਂ ਨੂੰ ਵੀ ਦੁੱਖ ਭੰਜਨੀ ਆਖਣ, ਕੋਈ ਨਹੀਂ ਆਖਣ ਲੱਗ ਪਿਆ। ਇਹ ਸ਼ੁਰੂ ਤੋਂ ਚੱਲਦਾ ਸੀ, ਇਹ ਉਸ ਵੇਲੇ ਦਾ ਨਾਮ ਹੈ, ਕਿਸੇ ਕਿਸੇ ਆਮ ਮਨੁੱਖ ਦਾ ਰੱਖਿਆ ਹੋਇਆ ਨਹੀਂ। ਇਹਦੇ ਚ ਆ ਗਿਆ ਵੀ ਜਿੱਥੇ ਦੁੱਖ ਭੰਜਨੀ ਬੇਰੀ ਹੈ ਉੱਥੇ ਕੁਝ ਪਾਣੀ ਇਕੱਠਾ ਹੋਇਆ ਹੋਇਆ ਸੀ ਜੀ।
ਤਹਿ ਤੇ ਖਨ ਹੈ ਸੋ ਆਇਸ ਕਰੀ,
ਕਹਿੰਦੇ ਉੱਥੋਂ ਖੁਦਾਈ ਸ਼ੁਰੂ ਕਰਵਾਈ ਆਗਿਆ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ।
ਆਪ ਨਿਕਲ ਬੈਠੇ ਬਚਨ ਕਹੇ,
ਆਪ ਸੱਚੇ ਪਾਤਸ਼ਾਹ ਜੀ ਬਚਨ ਕਰਕੇ ਦੱਸ ਦੱਸ ਕੇ ਕਹਿ ਕਹਿ ਕੇ ਸੇਵਾ ਕਰਵਾਉਂਦੇ ਹਨ।
ਮ੍ਰਿਤਕਾ ਵਹਿਰ ਗਿਰਾਵਤ ਲਹੇ,
ਮਿੱਟੀ ਪੁੱਟ ਪੁੱਟ ਕੇ ਬਾਹਰ ਸੁੱਟ ਕੇ ਆਉਂਦੀਆਂ ਹਨ ਸੰਗਤਾਂ।
ਇਸੀ ਪ੍ਰਕਾਰ ਖਨਤ ਦਿਨ ਸਾਰੇ,
ਕਹਿੰਦੇ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਇਸੇ ਤਰ੍ਹਾਂ ਖੁਦਾਈ ਚੱਲਦੀ ਸਰੋਵਰ ਦੀ।
ਭਈ ਸੰਧਿਆ ਦਿਸ ਗ੍ਰਾਮ ਪਧਾਰੇ,
ਜਦੋਂ ਸ਼ਾਮਾਂ ਹੋ ਜਾਂਦੀਆਂ ਤੇ ਫਿਰ ਨਗਰ ਵਿੱਚ ਆ ਜਾਂਦੇ ਹਨ।
ਹੋਤ ਪ੍ਰਾਤ ਸਭ ਕੋ ਸੰਗ ਲੈ ਕੇ,
ਫਿਰ ਪ੍ਰਾਤ ਅਗਲੇ ਦਿਨ ਦਾ ਅੰਮ੍ਰਿਤ ਵੇਲਾ ਹੁੰਦਾ, ਦਿਨ ਚੜ੍ਹਦਾ, ਪ੍ਰਭਾਤੀ ਹੁੰਦੀ ਤਾਂ ਸਾਰਿਆਂ ਨੂੰ ਨਾਲ ਲੈ ਕੇ ਮਹਾਰਾਜ ਚੱਲ ਪੈਂਦੇ ਹਨ।
ਕਾਰ ਕਰਾਵਤ ਪਹਾਂ ਤੇ ਰਹਿ ਕੇ,
ਫਿਰ ਕੋਲ ਬੈਠ ਕੇ ਆਖ ਆਖ ਕੇ ਸਾਰਿਆਂ ਕੋਲੋਂ ਕਾਰ ਕਰਵਾਉਂਦੇ ਹਨ ਜੀ।
ਕੇਤਕ ਮਾਸ ਇਮਕੀਨ ਖਨਾ,
ਕਹਿੰਦੇ ਕੁਝ ਮਹੀਨੇ ਸੇਵਾ ਚੱਲਦੀ ਰਹੀ ਸਰੋਵਰ ਦੀ, ਜਿਹੜੀ ਖੁਦਾਈ ਸੀ ਚੱਲਦੀ ਰਹੀ ਜੀ।
ਮ੍ਰਿਤਕਾ ਅਦਕ ਕਰਹੇ ਨਿਕ ਸਾਵਨ,
ਬਹੁਤ ਸਾਰੀ ਮਿੱਟੀ ਪੱਟ ਪੱਟ ਕੇ ਸੰਗਤਾਂ ਬਾਹਰ ਸਿੱਟਦੀਆਂ ਹਨ।
ਗੁਰਤਾ ਦੇਣ ਸਮੋਂ ਤਬ ਆਵਾ,
ਉਸ ਵੇਲੇ ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸੱਚਖੰਡ ਜਾਣ ਦਾ ਸਮਾਂ ਆ ਗਿਆ, ਚੌਥੇ ਪਾਤਸ਼ਾਹ ਜੀ ਨੂੰ ਦਿੱਤਾ ਗੱਦੀ ਦੇਣੀ ਸੀ ਜਿਹੜਾ ਪ੍ਰਸੰਗ ਆਪਾਂ ਪਹਿਲਾਂ ਸਾਰਾ ਸੁਣਿਆ ਹੈ।
ਸ੍ਰੀ ਗੁਰੂ ਅਮਰ ਇਨਹੋਂ ਬੁਲਵਾਵਾ।
ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖ ਭੇਜ ਕੇ ਇਹਨਾਂ ਨੂੰ ਮੰਗਾਇਆ ਸੀ ਗੁਰੂ ਕੇ ਚੱਕ ਤੋਂ ਗੋਇੰਦਵਾਲ ਸਾਹਿਬ ਚੌਥੇ ਪਾਤਸ਼ਾਹ ਜੀ ਨੂੰ।
ਦੁੱਖ ਭੰਜਨ ਬਦਰੀ ਤਰ ਤੀਰ,
ਕਹਿੰਦੇ ਦੁੱਖ ਭੰਜਨੀ ਬੇਰੀ ਦੇ ਕਿਨਾਰੇ ਤੇ।
ਟੋਵਾ ਭਯੋ ਕੁਛ ਕ ਗੰਭੀਰ,
ਕਹਿੰਦੇ ਕੁਝ ਕ ਖੁਦਾਈ ਉੱਥੇ ਜਿੱਥੇ ਹੁਣ ਦੁੱਖ ਭੰਜਨੀ ਬੇਰੀ ਆ ਉਸ ਥਾਂ ਤੇ ਚੰਗਾ ਡੂੰਘਾ ਟੋਆ ਪੱਟਿਆ ਗਿਆ ਸੀ, ਖੁਦਾਈ ਹੋ ਗਈ ਸੀ ਉੱਥੇ ਜੀ।
ਸੁਣ ਕਰ ਹੁਕਮ ਤਥਾ ਤਜ ਗਏ।
ਇੰਨੇ ਚਿਰ ਨੂੰ ਚੌਥੇ ਪਾਤਸ਼ਾਹ ਜੀ ਨੂੰ ਹੁਕਮ ਆ ਗਿਆ ਤੀਸਰੇ ਪਾਤਸ਼ਾਹ ਜੀ ਦਾ, ਗੋਇੰਦਵਾਲ ਪਹੁੰਚੋ। ਮਹਾਰਾਜ ਗੋਇੰਦਵਾਲ ਨੂੰ ਚੱਲ ਪਏ ਜੀ।
ਗੋਇੰਦਵਾਲ ਪਹੁੰਚਦੇ ਪਏ,
ਮਹਾਰਾਜ ਚੌਥੇ ਪਾਤਸ਼ਾਹ ਸਤਿਗੁਰੂ ਜੀ ਦਾ ਸੁਨੇਹਾ ਸੁਣ ਕੇ ਗੋਇੰਦਵਾਲ ਪਹੁੰਚ ਗਏ ਹਨ।
ਕਰ ਬੰਧਨ ਯੁਗ ਪਦ ਅਰਬਿੰਦ,
ਜਾ ਕੇ ਦੋਨਾਂ ਚਰਨਾਂ ਤੇ ਸਿਰ ਰੱਖ ਕੇ ਚੌਥੇ ਪਾਤਸ਼ਾਹ ਜੀ ਨੇ ਮੱਥਾ ਟੇਕਿਆ ਤੀਸਰੇ ਪਾਤਸ਼ਾਹ ਜੀ ਨੂੰ।
ਬੈਠੇ ਸਨਮੁਖ ਦੋਏ ਕਰ ਬੰਦ,
ਦੋਵੇਂ ਹੱਥ ਜੋੜ ਕੇ ਤੇ ਸਾਹਮਣੇ ਬੈਠ ਗਏ ਤੀਸਰੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ।
ਚੱਕ ਕੀ ਗਾਥਾ ਬੂਝਣ ਕੀਨ,
ਗੁਰੂ ਕੇ ਚੱਕ ਦੀ ਸਾਰੀ ਗਾਥਾ ਤੀਸਰੇ ਪਾਤਸ਼ਾਹ ਜੀ ਨੇ ਪੁੱਛੀ ਵੀ ਕਿਵੇਂ ਕਿਵੇਂ ਖੁਦਾਈ ਸ਼ੁਰੂ ਕਰਾਈ, ਕਿ ਜੋ ਕੁਝ ਵੀ ਸੀ ਸਾਰਾ ਪ੍ਰਸੰਗ ਸੁਣਿਆ ਜੀ।
ਕੈਸੇ ਕਰਿਓ ਜਾਏ ਥਲ ਚੀਨ,
ਮਹਾਰਾਜ ਨੇ ਪੁੱਛਿਆ ਵੀ ਕਿਵੇਂ ਜਾ ਕੇ ਸ਼ੁਰੂ ਕੀਤਾ ਸੀ, ਕਿਵੇਂ ਥਾਂ ਦੀ ਨਿਸ਼ਾਨੀ ਲੱਭੀ, ਕੀ ਸੀ ਸਾਰਾ ਕੁਝ ਪੁੱਛਿਆ ਜੀ।
ਸੁਣ ਸੋਢੀ ਕੁਲ ਭੂਖਣ ਕਹਿਓ,
ਸੋਢੀਆਂ ਦੀ ਕੁਲ ਦੇ ਗਹਿਣਾ ਸਰੂਪ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੀਸਰੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਅੱਗਿਓ ਏਦਾਂ ਆਖਿਆ ਜੀ।
ਚੱਕ ਤੇ ਪੂਰਬ ਕੇ ਦਿਸ ਲਹਿਓ,
ਆਖਿਆ ਮਹਾਰਾਜ ਜਿਹੜਾ ਗੁਰੂ ਕਾ ਚੱਕ ਨਗਰ ਵਸਾਇਆ, ਜਿਹੜੇ ਘਰ ਬਣਾਏ ਨੇ ਉਹਦੇ ਪੂਰਬਲੇ ਪਾਸੇ ਚੜ੍ਹਦੇ ਪਾਸੇ ਜਿਵੇਂ ਜਿਵੇਂ ਆਪ ਜੀ ਨੇ ਆਖਿਆ ਸੀ।
ਨਮਰ ਸਥਾਨ ਨੀਰ ਸਿਮਟਾਵੇ,
ਮਹਾਰਾਜ ਇੱਕ ਨੀਵਾਂ ਥਾਂ ਸੀ, ਨਮਰ ਸਥਾਨ ਦਾ ਅਰਥ ਹੁੰਦਾ ਨੀਵੀਂ ਜਗ੍ਹਾ, ਇੱਕ ਥਾਂ ਤੇ ਨੀਵੀਂ ਜਗ੍ਹਾ ਸੀ, ਉੱਥੇ ਕੁਝ ਪਾਣੀ ਖੜਾ ਸੀ ਜੀ।
ਬਦਰੀ ਤਰ ਸਮਦਾਏ ਦਿਸ਼ਾਵਾਂ,
ਤੇ ਮਹਾਰਾਜ ਕੁਝ ਬੇਰੀਆਂ ਦੇ ਦਰਖਤ ਉੱਥੇ ਸਨ ਉਸ ਨੀਵੀਂ ਜਗ੍ਹਾ ਤੇ ਜਿੱਥੇ ਜਲ ਖੜਾ ਸੀ ਉਹਦੇ ਕਿਨਾਰੇ ਤੇ ਜੀ।
ਵਹਾਂ ਜਾਏ ਅਵਤਾਲ ਖਨਾਇਓ,
ਆਖਿਆ ਮਹਾਰਾਜ ਉੱਥੇ ਖੁਦਾਈ ਸ਼ੁਰੂ ਕਰਵਾਈ ਹੈ ਜੀ ਸਰੋਵਰ ਦੀ।
ਨਿਜ ਕਰ ਤੇ ਟੱਕ ਪ੍ਰਥਮ ਲਗਾਇਓ,
ਮਹਾਰਾਜ ਆਪਣੇ ਹੱਥੀ ਪਹਿਲਾਂ ਟੱਕ ਲਗਾਇਆ ਜੀ।
ਸ਼੍ਰੀ ਨਾਨਕ ਸ਼੍ਰੀ ਅੰਗਦ ਨਾਥ,
ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਮਾਲਕ ਜੀ ਤਿੰਨਾਂ ਲੋਕਾਂ ਦੇ, ਫਿਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਸਵਾਮੀ ਜੀ ਨੂੰ ਚੇਤੇ ਕੀਤਾ।
ਜੁਗਤ ਆਪ ਕੇ ਟੇਕਿਓ ਮਾਥ,
ਉਸ ਤੋਂ ਬਾਅਦ ਆਪ ਜੀ ਨੂੰ ਯਾਦ ਕਰਕੇ ਮੱਥਾ ਟੇਕਿਆ, ਤਿੰਨਾਂ ਸਤਿਗੁਰਾਂ ਦਾ ਨਾਮ ਲੈ ਕੇ ਅਰਦਾਸ ਕੀਤੀ ਸੀ ਜੀ। ਸਾਰਾ ਕੁਝ ਦੱਸ ਰਹੇ ਹਨ ਚੌਥੇ ਪਾਤਸ਼ਾਹ ਜੀ।
ਸਿਮਰਿਓ ਨਾਮ ਵਿਘਨ ਗਨ ਹਰਤ,
ਮਹਾਰਾਜ ਫਿਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਚੇਤੇ ਕੀਤਾ ਜਿਹੜਾ ਸਾਰੇ ਵਿਘਨਾਂ ਨੂੰ ਦੂਰ ਕਰਨ ਵਾਲਾ ਹੈ।
ਸਦਾ ਸੁਖ ਦਬਹੁ ਮੰਗਲ ਕਰਤ,
ਜਿਹੜਾ ਸਦਾ ਸੁਖ ਦੇਣ ਵਾਲਾ, ਮੰਗਲ ਕਰਨ ਵਾਲਾ, ਖੁਸ਼ੀਆਂ ਕਰਨ ਵਾਲਾ ਹੈ।
ਬਹੁ ਮਿਸ਼ਟਾਨ ਤਹਾਂ ਅਨਵਾਇਓ,
ਫਿਰ ਮਹਾਰਾਜ ਜੀ ਬਹੁਤ ਸਾਰਾ ਮਿੱਠਾ ਪ੍ਰਸ਼ਾਦ ਮੰਗਵਾਇਆ ਗਿਆ ਸੀ।
ਸਗਲ ਹੇਤ ਸਗਲ ਵਰਤਾਇਓ,
ਤੇ ਫਿਰ ਅਰਦਾਸ ਕਰਕੇ ਸਾਰੇ ਸਿੱਖ ਸੰਗਤਾਂ ਵਿੱਚ ਪ੍ਰਸ਼ਾਦ ਵਰਤਾਇਆ ਸੀ ਜੀ।
ਬਿਰਧ ਆਦਿਕ ਸਿੱਖ ਸਹਿਤ ਵਿਵੇਕ,
ਤੇ ਬਾਬਾ ਬੁੱਢਾ ਜੀ ਸਮੇਤ ਜਿਹੜੇ ਹੋਰ ਵਿਵੇਕੀ ਸਿੱਖ ਨਾਲ ਹਨ,
ਉੱਤੇ ਸੋ ਗੁਰਮੁਖ ਸਾਥ ਅਨੇਕ,
ਬਹੁਤ ਸਾਰੇ ਗੁਰਮੁਖ ਉਸ ਵੇਲੇ ਮਹਾਰਾਜ ਜੀ ਨਾਲ ਸਨ। ਵਿਵੇਕ ਦਾ ਅਰਥ ਗਿਆਨ ਹੁੰਦਾ। ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਤੇ ਹੋਰ ਬਹੁਤ ਸਾਰੇ ਸਿੱਖ ਨਾਲ ਸਨ ਜੀ।
ਸਭ ਦਿਨ ਬੈਠ ਕਰਾਵਤ ਕਾਰ,
ਤੇ ਫਿਰ ਮਹਾਰਾਜ ਉਸ ਦਿਨ ਤੋਂ ਬਾਅਦ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਸਰੋਵਰ ਦੀ ਕਾਰ ਚੱਲਦੀ ਹੈ ਜੀ।
ਲੱਗੇ ਮਜ਼ਦੂਰ ਉਠਾਵਤ ਪਾਰ,
ਬਹੁਤ ਵੱਡੀ ਗਿਣਤੀ ਵਿੱਚ ਮਜ਼ਦੂਰ ਲੱਗੇ ਨੇ ਮਿੱਟੀ ਚੱਕਣ ਲਈ, ਜਿਹੜੇ ਸਿੱਟਦੇ ਨੇ ਬਾਹਰ। ਬਹੁਤ ਸਾਰੀਆਂ ਸਿੱਖ ਸੰਗਤਾਂ ਸੇਵਾ ਕਰਦੀਆਂ ਪਈਆਂ ਹਨ।
ਜਿਮ ਸਿੱਖਨ ਮਿਲ ਕਾਰ ਕਮਾਈ,
ਬਹੁਤ ਸਾਰੇ ਸਿੱਖਾਂ ਨੇ ਮਿਲ ਕੇ ਕਾਰ ਸੇਵਾ ਸ਼ੁਰੂ ਕੀਤੀ ਆ, ਕਮਾਈ ਕਰਦੇ ਪਏ ਹਨ।
ਕੇਤਕ ਜਨ ਮ੍ਰਿਤਕਾ ਖਨਵਾਈ,
ਮਹਾਰਾਜ ਇਸ ਤਰ੍ਹਾਂ ਹੁਣ ਤੱਕ ਕੁਝ ਦਿਨ ਜਿਹੜੀ ਹੈ ਇਹ ਮਿੱਟੀ ਪੱਟ ਪੱਟ ਕੇ ਬਾਹਰ ਸੁੱਟੀ ਹੈ ਜੀ।
ਬਹੁਤ ਦਿਵਸ ਕੋ ਕਾਜ ਵਿਸਾਲ,
ਪਰ ਮਹਾਰਾਜ ਇਹ ਬਹੁਤ ਲੰਬਾ ਕੰਮ ਹੈ, ਬਹੁਤ ਲੰਬਾ ਸਮਾਂ ਲੱਗੇਗਾ, ਕਿਉਂਕਿ ਵੱਡਾ ਸਰੋਵਰ ਜਿੰਨਾ ਆਪ ਜੀ ਨੇ ਆਖਿਆ ਉਨਾ ਬਣਾਉਣਾ ਹੈ, ਤੇ ਇਹ ਵੱਡਾ ਕਾਰਜ ਹੈ ਜੀ।
ਹੋਏ ਨਰ ਬ੍ਰਿੰਦ ਕਰਹੇ ਚਿਰ ਕਲ,
ਮਹਾਰਾਜ ਬਹੁਤ ਵੱਡੀ ਗਿਣਤੀ ਚ ਸਿੱਖ ਲੱਗਣਗੇ, ਤੇ ਫਿਰ ਵੀ ਕਿੰਨਾ ਸਮਾਂ ਲੱਗੇਗਾ ਸਰੋਵਰ ਦੀ ਖੁਦਾਈ ਨੂੰ।
ਜਾਂ ਤੇ ਅਲਪ ਕਾਰਜ ਹੀ ਭਇਓ,
ਇਸ ਕਰਕੇ ਮਹਾਰਾਜ ਜੀ ਹਾਲੇ ਤਾਂ ਕੁਝ ਮਹੀਨੇ ਹੋਏ ਨੇ, ਥੋੜਾ ਕੁ ਕਾਰਜ ਹੀ ਹੋਇਆ ਹੈ।
ਲਘੁ ਸਥਾਨ ਕੁਛ ਖੋਦਿਓ ਗਇਓ,
ਥੋੜਾ ਸਥਾਨ ਹਾਲੇ ਖੋਦਿਆ ਗਿਆ ਮਹਾਰਾਜ ਜੀ। ਇਹ ਬਹੁਤ ਵੱਡਾ ਕੰਮ ਹੈ ਔਰ ਬਹੁਤ ਸਮਾਂ ਲੱਗਣਾ ਹੀ ਸੀ ਸਤਸੰਗ ਜੀ, ਕਿਉਂਕਿ ਹੁਣ ਵਰਗਾ ਨਹੀਂ ਸੀ ਸਮਾਂ ਹੈਗਾ, ਵੀ ਬਹੁਤ ਸਾਰੇ ਸਾਧਨ ਨੇ ਅੱਜ ਕੱਲ੍ਹ ਤਾਂ ਖੁਦਾਈ ਦੇ। ਉਸ ਵੇਲੇ ਤਾਂ ਫਿਰ ਹੱਥੀ ਸਾਰਾ ਕੁਝ ਕਰਨਾ ਪੈਂਦਾ ਸੀ, ਤੇ ਟੋਕਰਿਆਂ ਨਾਲ ਹੀ ਸਾਰੀ ਮਿੱਟੀ ਬਾਹਰ ਸੁੱਟਣੀ ਪੈਣੀ ਸੀ। ਇਸ ਲਈ ਆਖਿਆ ਮਹਾਰਾਜ ਇਹ ਬੜਾ ਲੰਬਾ ਤੇ ਵੱਡਾ ਕਾਰਜ ਹੈ, ਥੋੜਾ ਕਾਰਜ ਕੁਝ ਮਹੀਨਿਆਂ ਵਿੱਚ ਹੋਇਆ ਹੈ।
ਸੁਣ ਮੋਹਨ ਪਿਤਾ ਖਰੋ ਸਰਾਹਿਓ,
ਬਾਬਾ ਮੋਹਨ ਜੀ ਦੇ ਸਤਿਕਾਰਯੋਗ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਸੁਣ ਕੇ ਚੌਥੇ ਪਾਤਸ਼ਾਹ ਜੀ ਤੋਂ ਤੇ ਇਉਂ ਬੋਲੇ,
ਨੀਕੋ ਥਲ ਸੋਈ ਹਮ ਚਾਹਿਓ,
ਆਖਿਆ ਬਹੁਤ ਚੰਗਾ ਕੀਤਾ ਪੁਰਖਾ, ਬਹੁਤ ਚੰਗਾ ਕੀਤਾ, ਬਸ ਇਹੀ ਚਾਹੁੰਦੇ ਸਾਂ ਅਸੀਂ।
ਲੀਲਾਵਤੀ ਪੁਰੀ ਸ਼ੁਭ ਥਾਂ,
ਮਹਾਰਾਜ ਨੇ ਆਖਿਆ ਇਹ ਬਹੁਤ ਮਹਾਰਾਜ ਜੀ ਦੇ ਕੌਤਕਾਂ ਵਾਲਾ ਸ਼ੁਭ ਸਥਾਨ ਹੈ।
ਇਸ ਸਰ ਪਰ ਬਰ ਬਸੇ ਮਹਾਨ,
ਆਖਿਆ ਬਹੁਤ ਵੱਡਾ ਤੀਰਥ, ਮਹਾਨ ਤੀਰਥ ਜਿਹੜਾ ਤੁਸੀਂ ਸ਼ੁਰੂ ਕਰ ਦਿੱਤਾ ਵਸੇਗਾ ਇੱਥੇ।
ਚਿਰੰਕਾਲ ਭਇਆ ਉਜਰੀ ਪਰੀ।
ਕਹਿੰਦੇ ਬੜਾ ਸਮਾਂ ਹੋ ਗਏ, ਜਗ੍ਹਾ ਖਾਲੀ ਪਈ ਸੀ।
ਅਬ ਇਹ ਬਸ ਹੈਗੀ ਬੜਪੁਰੀ,
ਬਹੁਤ ਵੱਡੀ ਪੁਰੀ ਮਸ਼ਹੂਰ ਦੁਨੀਆਂ ਤੇ ਇਹ ਵਸੇਗੀ, ਬਹੁਤ ਵੱਡਾ ਪਵਿੱਤਰ ਤੀਰਥ ਬਣੇਗਾ।
ਸ੍ਰੀ ਗੁਰੂ ਅੰਗਦ ਹੋਏ ਕਿਰਪਾਲ,
ਧੰਨ ਗੁਰੂ ਅੰਗਦ ਦੇ ਮਹਾਰਾਜ ਜਦੋਂ ਜਿਵੇਂ ਕਿਰਪਾਲੂ ਹੋਏ ਸਨ,
ਹਮੇ ਵਸਾਇਓ ਗੋਇੰਦਵਾਲ,
ਸਾਨੂੰ ਉਹਨਾਂ ਨੇ ਕਿਰਪਾ ਦੇ ਘਰ ਚ ਆ ਕੇ ਆਖਿਆ ਸੀ ਵੀ ਜਾਓ ਗੋਇੰਦਵਾਲ ਵਸਾਓ, ਤੇ ਦੂਸਰੇ ਪਾਤਸ਼ਾਹ ਦਾ ਹੁਕਮ ਮੰਨ ਕੇ ਅਸੀਂ ਗੋਇੰਦਵਾਲ ਵਸਾਇਆ ਸੀ।
ਉਜੜ ਪੁਰੀ ਵਸਾਵਨ ਕਰੇ,
ਕਹਿੰਦੇ ਇਹ ਵੀ ਉਜੜਿਆ ਹੋਇਆ ਥਾਂ ਸੀ ਜਿੱਥੇ ਗੋਇੰਦਵਾਲ ਵਸਾਇਆ ਸੀ।
ਹਮ ਜੁੱਤ ਬਸੀ ਨੀਕ ਇਹ ਪੁਰੀ,
ਕਹਿੰਦੇ ਹੁਣ ਦੇਖੋ ਅਸੀਂ ਇੱਥੇ ਵਸਦੇ ਤੇ ਕਿੰਨਾ ਸੋਹਣਾ ਨਗਰ ਗੋਇੰਦਵਾਲ ਵਸਦਾ ਪਿਆ ਹੈ।
ਨਾਮ ਤੁਹਾਰੇ ਪਾਰ ਪੁਰ ਹੋਏ,
ਇਸੇ ਤਰ੍ਹਾਂ ਤੁਹਾਡੇ ਨਾਮ ਤੇ ਇਹ ਜਿਹੜਾ ਨਗਰ ਹੁਣ ਵਸਾਉਣਾ ਸ਼ੁਰੂ ਕੀਤਾ, ਜਿਹਨੂੰ ਆਪਾਂ ਅੰਮ੍ਰਿਤਸਰ ਕਹਿੰਦੇ, ਚੱਕ ਰਾਮਦਾਸ ਇਹਨੂੰ ਕਹਿੰਦੇ ਸੀ। ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ ਆਖਿਆ ਇਹ ਤੁਹਾਡੇ ਨਾਂ ਤੇ ਨਗਰ ਤਾਂ ਵਸਾਇਆ ਜਿਵੇਂ ਦੂਸਰੇ ਪਾਤਸ਼ਾਹ ਦਾ ਹੁਕਮ ਮੰਨ ਕੇ ਅਸੀਂ ਵਸਾਇਆ ਸੀ।
ਜਗ ਬਹੁ ਬਿਜਤੈ ਤੀਰਥ ਸੋਏ,
ਆਖਿਆ ਬਹੁਤ ਸੰਸਾਰ ਤੇ ਪ੍ਰਗਟ ਹੋਵੇਗਾ ਇਹ ਪਵਿੱਤਰ ਤੀਰਥ ਤੁਹਾਡੇ ਨਾਮ ਤੇ ਹੋਵੇਗਾ।
ਇਮ ਕਹਿ ਮਹਾ ਆਨੰਦ ਕੋ ਦੀਨ,
ਇਉਂ ਕਹਿ ਕੇ ਤੀਸਰੇ ਪਾਤਸ਼ਾਹ ਜੀ ਨੇ ਬਹੁਤ ਪ੍ਰਸੰਨਤਾ ਦਿੱਤੀ ਚੌਥੇ ਪਾਤਸ਼ਾਹ ਜੀ ਨੂੰ।
ਹਰ ਖੇ ਰਾਮਦਾਸ ਸੁਖ ਪੀਨ,
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਸਾਹਿਬ ਜੀ ਦੀ ਖੁਸ਼ੀ ਦੇਖ ਕੇ ਬਹੁਤ ਖੁਸ਼ ਹੋਏ, ਭੇਜੀ ਗਏ ਮਹਾਰਾਜ ਜੀ ਦੇ ਪ੍ਰੇਮ ਵਿੱਚ।
ਨਿਜ ਸਮੀਪ ਹੀ ਰਾਖਣ ਕਰੇ,
ਕਹਿੰਦੇ ਨੇ ਕੁਝ ਸਮਾਂ ਫਿਰ ਚੌਥੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਹੀ ਰੱਖਿਆ ਤੀਸਰੇ ਪਾਤਸ਼ਾਹ ਜੀ ਨੇ।
ਪਾਜ ਹਜੂਰ ਤੈਨੂੰ ਤੇ ਸਰੇ,
ਕਿਉਂ? ਕਿਉਂਕਿ ਜਿਹੜੇ ਕੋਲ ਵਾਲੇ ਹਜੂਰੀ ਦੇ ਕੰਮ ਸਨ ਉਹਨਾਂ ਨੂੰ ਪਤਾ ਸੀ ਇਹ ਇਸੇ ਨਹੀਂ ਕਰਨੇ ਹਨ ਜੀ।
ਤਾਂ ਦਿਨ ਤੇ ਥੋੜੇ ਥਲ ਨੀਵਾ,
ਕਹਿੰਦੇ ਉਸ ਦਿਨ ਤੋਂ ਥੋੜਾ ਥਾਂ ਜਿਹੜਾ ਨੀਵਾਂ ਹੋ ਗਿਆ, ਖੁਦਾਈ ਕੀਤੀ ਸੀ ਜਿੱਥੇ,
ਭਇਓ ਰਹਿਓ ਨਹਿ ਪੂਰਨ ਥੀਵਾ,
ਕਹਿੰਦੇ ਨੇ ਉਹ ਥਾਂ ਉਹ ਉਸੇ ਤਰ੍ਹਾਂ ਨੀਵਾਂ ਸੀ ਤੇ ਜਲ ਨਾਲ ਭਰਿਆ ਸੀ ਹਾਲੇ, ਜਿੱਥੇ ਦੁੱਖ ਭੰਜਨੀ ਬੇਰੀ ਵਾਲੀ ਜਗ੍ਹਾ ਤੇ ਖੁਦਾਈ ਕਰਾਈ ਸੀ ਮਹਾਰਾਜ ਨੇ ਕੁਝ ਮਹੀਨੇ।
ਸ੍ਰੀ ਗੁਰ ਪਰਮ ਬਿਰਧ ਤਨਿਆ ਹੈ,
ਕਹਿੰਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸਰੀਰ ਬਹੁਤ ਬਿਰਧ ਹੈ।
ਤਉ ਮਹਾ ਤਪ ਤਪ ਤੈ ਰਹੇ,
ਫੇਰ ਵੀ ਗੁਰੂ ਅਮਰਦਾਸ ਮਹਾਰਾਜ ਜੀ ਬਹੁਤ ਤਪ ਕਰਦੇ ਨੇ, ਤਪੱਸਿਆ ਕਰਦੇ ਨੇ, ਭਾਵੇਂ 100 ਸਾਲ ਦੇ ਕਰੀਬ ਕਰੀਬ ਉਹਨਾਂ ਦੀ ਉਮਰ ਹੈ ਤੇ ਸਰੀਰ ਬਜ਼ੁਰਗ ਹੈ।
ਘਰ ਮੈਂ ਠੰਡੇ ਰਹੇ ਏਕਾਕੀ,
ਕਹਿੰਦੇ ਕਈ ਕਈ ਘੰਟੇ ਸੱਚੇ ਪਾਤਸ਼ਾਹ ਜੀ ਖੜੇ ਹੀ ਰਹਿੰਦੇ ਹਨ, ਤਪ ਕਰਦੇ ਹਨ, ਯਾਦ ਕਰਦੇ ਹਨ ਪਰਮੇਸ਼ਵਰ ਨੂੰ।
ਕੰਧ ਮੇਖ ਪਕ ਰਹੇ ਜਦ ਥਾਕੀ,
ਤੇ ਜਦੋਂ ਥੱਕ ਜਾਂਦੇ ਨੇ ਕੰਧ ਵਿੱਚ ਜਿਹੜੀ ਮੇਖ ਕਿੱਲੀ ਠੋਕੀ ਹੋਈ ਹੈ, ਸੱਚੇ ਪਾਤਸ਼ਾਹ ਜੀ ਉਸ ਕਿੱਲੀ ਨੂੰ ਹੱਥ ਪਾ ਲੈਂਦੇ ਨੇ, ਉਸ ਕਿੱਲੀ ਦੇ ਆਸਰੇ ਤੇ ਖੜੇ ਰਹਿੰਦੇ ਹਨ।
ਕਹਿੰਦੇ
ਦਿਨੇ ਰਾਤ ਬਹੁਤ ਘੱਟ ਬੈਠਦੇ ਨੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ।
ਖੜੇ ਰਹੇ ਸਤਗੁਰ ਤਪ ਘੋਰ,
ਸੱਚੇ ਪਾਤਸ਼ਾਹ ਜੀ ਤਪੱਸਿਆ ਕਰਕੇ ਬੰਦਗੀ ਕਰਕੇ ਖੜੇ ਹੋ ਕੇ ਇੱਕ ਪੂਰਨਾ ਪਾ ਰਹੇ ਨੇ ਗੁਰਮੁਖੋ, ਪਰਮਾਤਮਾ ਦੀ ਪ੍ਰਸੰਨਤਾ ਲੈਣ ਵਾਸਤੇ ਇਹ ਮਸ਼ਕਤ ਘਾਲਣੀ ਪੈਂਦੀ ਨਾਮ ਜਪਣ ਵਾਲੀ।
ਨਰਨ ਅਨੇਕਨ ਦੇ ਉਪਦੇਸ਼,
ਅਨੇਕਾਂ ਮਨੁੱਖਾਂ ਨੂੰ ਅਨੇਕਾਂ ਜੀਵਾਂ ਨੂੰ ਭਲਾ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ।
ਨਿਜ ਦਾਸਨ ਕੇ ਕਟੈ ਕਲੇਸ਼,
ਕਿਉਂ? ਕਿਉਂਕਿ ਆਪਣੇ ਦਾਸਾਂ ਦੇ ਕਲੇਸ਼ ਕੱਟਣੇ ਮਹਾਰਾਜ ਨੇ, ਆਪਣੇ ਦਾਸਾਂ ਦਾ ਭਲਾ ਕਰਨਾ, ਪ੍ਰਲੋਕ ਸਵਾਰਨਾ, ਉਹਨਾਂ ਦੇ ਦੁੱਖ ਦੂਰ ਕਰਨੇ, ਇਸ ਕਰਕੇ ਦੱਸਦੇ ਪਏ ਨੇ ਗੁਰਮੁਖੋ ਦੁੱਖਾਂ ਦਾ ਦਾਰੂ ਨਾਮ ਹੈ, ਸਰਵ ਰੋਗ ਕਾ ਔਖਦ ਨਾਮ, ਇਸ ਲਈ ਮਹਾਰਾਜ ਆਪ ਨਾਮ ਜਪ ਕੇ ਘਾਲਣਾ ਘਾਲ ਕੇ ਦਿਖਾਲ ਰਹੇ ਹਨ ਸਿੱਖਾਂ ਨੂੰ।
ਹੇ ਰਹੇ ਸੇਵਾ ਸੇਵਕ ਕੇਰੀ,
ਸਾਰੇ ਸੇਵਕਾਂ ਦੀ ਸੇਵਾ ਵੀ ਦੇਖਦੇ ਨੇ ਤੀਸਰੇ ਪਾਤਸ਼ਾਹ ਜੀ।
ਬਖਸ਼ੇ ਪਦਵੀ ਉੱਚ ਵਡੇਰੀ,
ਜਿਹੜਾ ਬਹੁਤੀ ਸੇਵਾ ਕਰਦਾ ਉਹਨੂੰ ਵੱਡੀ ਵਡਿਆਈ ਮਹਾਰਾਜ ਜੀ ਦਿੰਦੇ, ਕਿਉਂਕਿ ਗੁਰੂ ਸਾਹਿਬ ਜੀ ਨੇ ਸੇਵਾ ਤੇ ਹਿਰਦੇ ਦੇ ਪ੍ਰੇਮ ਤੇ ਹੀ ਪ੍ਰਸੰਨ ਹੋਣਾ ਹੁੰਦਾ ਜੀ।
ਦੇਸ਼ ਵਿਦੇਸ਼ਨ ਸੰਗਤ ਆਵੇ,
ਦੇਸਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਤੀਸਰੇ ਪਾਤਸ਼ਾਹ ਜੀ ਕੋਲੇ ਆਉਂਦੀਆਂ ਹਨ।
ਦਰਸ਼ਨ ਪਰਸ ਹੈ ਨਰ ਹਰ ਖਾਵੇ,
ਕਹਿੰਦੇ ਦਰਸ਼ਨ ਕਰ ਕਰਕੇ ਮਹਾਰਾਜ ਜੀ ਦੇ ਲੋਕ ਬਹੁਤ ਖੁਸ਼ ਹੁੰਦੇ ਹਨ।
ਸੇਵਾ ਹਿਤ ਅਨੇਕ ਢਿੱਗਰ ਹੈ,
ਕਹਿੰਦੇ ਬਹੁਤ ਸਾਰੇ ਤੇ ਸੇਵਾ ਵਾਸਤੇ ਕਈ ਕਈ ਮਹੀਨੇ ਤੀਸਰੇ ਪਾਤਸ਼ਾਹ ਜੀ ਦੀ ਹਜ਼ੂਰੀ ਚ ਰਹਿੰਦੇ ਹਨ।
ਮਨ ਬਚ ਕਰਮ ਉਪਾਸਤ ਰਹੇ,
ਮਨ ਬਚ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਮਹਾਰਾਜ ਜੀ ਦੀ ਉਪਾਸਨਾ ਕਰਦੇ, ਭਾਵ ਮਨ ਵਿੱਚ ਵੀ ਤੀਸਰੇ ਪਾਤਸ਼ਾਹ ਜੀ ਨੂੰ ਚੇਤੇ ਕਰਨਾ, ਬਚਨਾਂ ਨਾਲ ਵੀ ਤੀਸਰੇ ਪਾਤਸ਼ਾਹ ਜੀ ਦੀ ਬੋਲਾਂ ਨਾਲ ਵੀ ਵਡਿਆਈ ਕਰਨੀ, ਤੇ ਕਰਮ ਵੀ ਉਹ ਕਰਨਾ ਰੋਜ਼ ਸਵੇਰ ਤੋਂ ਸ਼ਾਮ ਤੱਕ ਜੋ ਤੀਸਰੇ ਪਾਤਸ਼ਾਹ ਜੀ ਕਹਿੰਦੇ ਨੇ। ਇਸ ਕਰਕੇ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਤੀਸਰੇ ਪਾਤਸ਼ਾਹ ਜੀ ਦੀ ਖੁਸ਼ੀ ਲੈਂਦੇ ਹਨ ਸਿੱਖ।
ਹਿਰਦਾ ਸ਼ੁੱਧ ਹੋ ਮਹਿ ਤਿਨ ਕੇਰ,
ਹਾਂ ਤੇ ਇਹਦਾ ਫਲ ਵੀ ਮਿਲਦਾ ਸਾਧ ਸੰਗਤ ਜੀ, ਜੇ ਮਨ ਬਚਨ ਕਰਮ ਕਰਕੇ ਸਿੱਖ ਕਰਦੇ ਪਏ ਨਾ ਸੇਵਾ, ਕਹਿੰਦੇ ਉਹਨਾਂ ਦਾ ਹਿਰਦਾ ਪਵਿੱਤਰ ਹੋ ਰਿਹਾ ਰੋਜ਼ ਰੋਜ਼, ਜਿਵੇਂ ਜਿਵੇਂ ਸੇਵਾ ਚੱਲਦੀ ਪਈ ਤਿਵੇਂ ਤਿਵੇਂ ਇਹ ਸਿੱਖ ਦਾ ਹਿਰਦਾ ਨਿਰਮਲ ਹੁੰਦਾ, ਤੇ ਮਹਾਰਾਜ ਜੀ ਨੇ ਸੇਵਾ ਦੀ ਇਹ ਜਿਹੜੀ ਮਰਿਆਦਾ ਚਲਾਈ ਹਿਰਦੇ ਦੀ ਪਵਿੱਤਰਤਾ ਵਾਸਤੇ ਹੈ। ਸੰਸਕਾਰਾਂ ਦੀ ਮਹਿਲ ਸਾਧ ਸੰਗਤ ਜੀ ਤਾਂ ਹੀ ਹਿਰਦੇ ਤੋਂ ਉਤਰਦੀ ਹੈ ਜਦੋਂ ਆਪਾਂ ਗੁਰੂ ਘਰ ਦੀ ਸੇਵਾ ਕਰਦੇ ਹਾਂ, ਤੇ ਮਹਾਰਾਜ ਜੀ ਦੀ ਇਸ ਸੇਵਾ ਨੂੰ ਆਖਿਆ ਗੁਰ ਸੇਵਾ ਤਪਾਂ ਸਿਰ, ਜਿਹੜਾ ਸ੍ਰੇਸ਼ਟ ਤਪ ਹੈ ਉਹ ਗੁਰੂ ਸਾਹਿਬ ਜੀ ਦੀ ਸੇਵਾ ਨੂੰ ਮੰਨਿਆ ਗਿਆ। महाराज जी दी गुरु घर दी सेवा करन करके मन दी मैल उतरदी जी।
ज्ञान पाए पे मुक्त कनेर,
बहुत सारे तां ब्रह्म ज्ञान नूं प्राप्त करदे हन एदां सेवा करके।
दिल्ली पत प्रसन्न जिम होए,
जिवें अकबर बादशाह ने प्रसन्न हो के
किया उमराव बीस आर दोए।
बीस आर दोए मतलब बी ते दो बाई, बाई उन्ने साध संगत जी अपने उमराव बनाए सन अकबर बादशाह ने। कहिंदे ने उस वेले देश दे बाई सूबे सन जी।
इस जग के नसवर सुख दीने,
जिवें उन्ने अपने बाई सेनापतियां नूं बाई सूबेदारां नूं बहुत सुख दिता सी ते उन्हां दी बाई थावां ते ड्यूटी लगाई सी अकबर बादशाह ने।
वडियाई पद मह चित कीने,
कहिंदे वड्डी वडियाई दे पदवे दे ते सूबेदारियां दित्तियां सन उन्हां बाई बंदियां नूं अकबर ने।
तिम श्री अमरदास निज दास,
इसे तरह धन गुरु अमरदास सच्चे पातशाह जी ने अपने बाई सेवकां नूं
जिस पर भय प्रसन्न हुलास,
जिन्हां जिन्हां उत्ते बहुत प्रसन्न सन तीसरे पातशाह जी, ओ बाई सिख चुन ले सन महाराज जी ने।
दोनों लोकन को सुख दीन,
उन्हां बाई गुरमुखां नूं दोनों लोकां दा सुख दिता। पहला आत्म ज्ञान बख्शिया, रिधियां सिद्धियां दित्तियां, उन्हां नूं कलावान बनाया तीसरे पातशाह जी ने।
मंजी पर बैठा मन कीन,
ते फिर प्रचारक उन्हां नूं बाई सूबियां विच प्रचार करन वास्ते महाराज जी ने उन्हां नूं बाई मंजियां थाप के ते उन्हां दी एक एक मंजी दी एक एक जने नूं जिम्मेवारी दे दित्ती जी।
देशन भेजे गुरु बनाए,
महाराज जी ने उन्हां नूं ए बख्शन नाल नवाज के सारे देश विच सिखी दा प्रचार करन वास्ते बाई थावां ते भेज दित्ता सी जी।
ए हां ग्रस्त मह सब सुख पाए,
कहिंदे इत्थे जदों तक तुसी परिवार च रहिंदे आ अपनी ग्रस्त विच रहिंदे इत्थे वी सुख पाओगे गुरमुखो।
गण देशन पर हुक्म करन ते,
बहुत सारे सूबियां विच जा के तुसी जदों प्रचार करोगे सारे सिख जिहड़े आ ओह तुहाडी आग्या च रहणगे तुहाडे हुक्म च रहणगे। हुक्मनामे लिख दित्ते सन तीसरे पातशाह जी ने।
नार अनेक मिल सेव करन ते,
आख्या बहुत लोग मिल के तुहाडे तों उपदेश सिखी दा ग्रहण करनगे तुहाडी सेवा करनगे, क्योंकि उन्हां नूं गुरमुख बना के वधिया उच्ची सत्कार वाली पदवी दे के ब्रह्म ज्ञान दे के महाराज जी ने भेजिया सी जी।
मुक्त भए सुख भए परलोक,
कहिंदे ने इत्थे वी सुख दित्ता ते मुक्ति दा सुख परलोक दा वी सच्चे पातशाह जी ने दित्ता।
ऐसे अपने सिख अशोक,
इस तरह महाराज जी ने अपने सिख जेडे ने सोग तो चिंता तो रहत करके आनंद स्वरूप विच टका के सच्चे पातशाह जी ने बहुत वड्डा प्रचार कीता बाई सूबियां विच जी।
द्वै बिंसत मंजी अधिकार,
द्वै बिंसत दा अर्थ हुंदा बाई, बिंसत वी ते द्वै दोए, दो बाई सिखां नूं मंजी दा अधिकार दित्ता सी। इह नहीं सी जिहड़ा मर्जी जा के आखण लग पए वी मेरी ड्यूटी लाई जी गुरु साहिब जी ने, नहीं, बाई ही गुरु के सिखां दी लाई सी ड्यूटी ते बाई ही सूबे सन। एक एक सूबे विच एक एक गुरमुख प्रचारक मुख तौर ते भेजिया सी, अग्गे ओह संगतां नूं एकत्र करके होरनां दी ड्यूटी ला के सिखी दा प्रचार करदे पए सन।
बैठा रे गुर निज दरबार,
कहिंदे महाराज सच्चे पातशाह जी ने उन्हां नूं बाई गुरमुखां नूं बाई मंजियां ते बिठाया सी जी।
पातशाह दोहीं लोकन करे,
ते दोनां लोकां दे सुख दे दित्ते सन महाराज जी ने उन्हां नूं।
ਇਮ ਪਾਤਸ਼ਾਹ ਤਕੀਨ ਕਨੇਰੇ,
ਕਹਿੰਦੇ ਇਉਂ ਸਮਝ ਲਓ ਭਈ ਦੋਨਾਂ ਲੋਕਾਂ ਦੇ ਪਾਤਸ਼ਾਹ ਹੀ ਬਣਾ ਦਿੱਤਾ ਤੀਸਰੇ ਪਾਤਸ਼ਾਹ ਜੀ ਨੇ ਉਹਨਾਂ ਗੁਰਮੁਖਾਂ ਨੂੰ ਜੀ।
ਬਾਏ ਸੋ ਮੰਜੀਆਂ ਕੇ ਉਮਰਾਵ,
ਸੱਚੇ ਪਾਤਸ਼ਾਹ ਜੀ ਨੇ ਬਾਈ ਮੰਜੀਆਂ ਦੇ ਜ਼ਿੰਮੇਵਾਰ ਬਣਾ ਦਿੱਤੇ ਉਹ।
ਹਰ ਸ਼੍ਰੀ ਗੁਰ ਨਿਜ ਮਹਿਤ ਪ੍ਰਭਾਵ,
ਇਹ ਸਭ ਕਿਰਪਾ ਗੁਰੂ ਸਾਹਿਬ ਜੀ ਨੇ ਆਪਣੇ ਪ੍ਰਭਾਵ ਤੋਂ ਆਪਣੇ ਬਚਨਾਂ ਤੋਂ ਆਪਣੀ ਕਿਰਪਾ ਵਿੱਚੋਂ ਉਹਨਾਂ ਉੱਤੇ ਕਿਰਪਾ ਕੀਤੀ ਜੀ।
ਸ਼੍ਰੀ ਹਰਦਾਸ ਆਨੰਦ ਕੋ ਦੇਖਾ,
ਫਿਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇਖਿਆ, ਕਿਉਂਕਿ ਸ਼੍ਰੀ ਹਰਦਾਸ ਆਨੰਦ ਕੋ ਦੇਖਾ, ਆਨੰਦ ਪੁੱਤਰ ਨੂੰ ਕਹਿੰਦੇ ਤੇ ਬਾਬਾ ਹਰਦਾਸ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਤਿਕਾਰਯੋਗ ਪਿਤਾ ਜੀ ਦਾ ਨਾਮ ਹੈ। ਕਹਿੰਦੇ ਬਾਬਾ ਹਰਦਾਸ ਜੀ ਦੇ ਪੁੱਤਰ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਰਪਾ ਦੀ ਨਜ਼ਰ ਨਾਲ ਦੇਖਿਆ ਜੀ ਤੀਸਰੇ ਪਾਤਸ਼ਾਹ ਜੀ ਨੇ।
ਉਚਿਤ ਤਖਤ ਕੇ ਬੁੱਧ ਅਭਿਸ਼ੇਕ,
ਕਿਉਂ? ਕਿਉਂਕਿ ਇਹ ਬਾਈ ਸਿੱਖਾਂ ਨੂੰ ਤੇ ਬਾਈ ਮੰਜੀਆਂ ਦਿੱਤੀਆਂ ਤੇ ਹੁਣ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਭ ਤੋਂ ਵੱਡਾ ਤਖਤ ਦੇਣ ਲੱਗੇ ਨੇ, ਜਿਹੜਾ ਗੁਰੂ ਸਾਹਿਬ ਜੀ ਦਾ ਗੁਰਤਾ ਗੱਦੀ ਦਾ ਆਪਣਾ ਤਖਤ ਹੈ।
ਸਭ ਗੁਣ ਸੰਯੁਕਤ ਧਰਮ ਮਹਾਨ,
ਕਿਉਂਕਿ ਜਾਣ ਲਿਆ ਸੀ ਵੀ ਸਾਰੇ ਗੁਣਾਂ ਦੇ ਸਹਿਤ ਨੇ ਵੱਡਾ ਧਰਮ ਕਮਾਉਣ ਵਾਲੇ ਨੇ ਚੌਥੇ ਪਾਤਸ਼ਾਹ ਜੀ।
ਅਪਰ ਨਹਿਰਿਓ ਇਹਨੋ ਸਮਾਨ,
ਇਹਨਾਂ ਵਰਗਾ ਹੋਰ ਕੋਈ ਨੀ ਦੇਖਿਆ ਤੀਸਰੇ ਪਾਤਸ਼ਾਹ ਜੀ ਨੇ। ਇਸ ਕਰਕੇ ਵੱਡੀ ਵਡਿਆਈ ਗੁਰਤਾ ਗੱਦੀ ਵਾਲੀ ਇਹ ਗੁਰਤਾ ਦੇ ਤਖਤ ਵਾਲੀ ਚੌਥੇ ਪਾਤਸ਼ਾਹ ਜੀ ਨੂੰ ਦੇਣ ਦਾ ਮਨ ਬਣਾਇਆ।
ਭਗਤ ਆਪਣੋ ਜਾਣ ਵਿਸਾਲਾ,
ਜਾਣ ਲਿਆ ਕਿ ਬਹੁਤ ਵੱਡੇ ਭਗਤ ਨੇ, ਭਗਤ ਸਰੂਪ ਹੀ ਨੇ ਚੌਥੇ ਪਾਤਸ਼ਾਹ ਜੀ।
ਗੁਰ ਭਾਣੇ ਮੈਂ ਹਰ ਖਣ ਵਾਲਾ,
ਹਰ ਵੇਲੇ ਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਖੁਸ਼ ਤੇ ਪ੍ਰਸੰਨ ਰਹਿਣ ਵਾਲੇ ਹਨ।
ਪਰਖਣ ਕਰ ਕਹਿ ਨੇ ਕਿ ਰੀਤ
ਚੰਗੀ ਤਰ੍ਹਾਂ ਪਰਖ ਕਰਕੇ ਚੌਥੇ ਪਾਤਸ਼ਾਹ ਜੀ ਦੀ ਤੇ ਫੇਰ ਗੁਰਤਾ ਗੱਦੀ ਦਿੱਤੀ ਸੀ ਤੀਸਰੇ ਪਾਤਸ਼ਾਹ ਜੀ ਨੇ। ਪਰਖ ਕਰਨ ਦੀ ਲੋੜ ਨਹੀਂ ਸੀ, ਮਹਾਰਾਜ ਜੀ ਨੇ ਤਾਂ ਪਰਖਿਆ ਹੀ ਸੀ ਪਹਿਲਾਂ ਹੀ ਸੇਵਾ ਕਰਦਿਆਂ ਨੂੰ, ਪਰ ਦੂਸਰੇ ਲੋਕਾਂ ਦੇ ਮਨ ਦੀ ਤਸੱਲੀ ਵਾਸਤੇ ਮਹਾਰਾਜ ਜੀ ਨੇ ਪਰਖ ਕਰ ਲਈ ਸੀ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਹੁਤ ਕਰੜਾ ਇਮਤਿਹਾਨ ਲੈ ਕੇ ਇੱਥੋਂ ਤੱਕ ਵੀ ਮੁਰਦਾ ਖਾਣ ਲਈ ਆ ਕੇ ਫਿਰ ਜਾ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਆਪਣੀ ਜਗ੍ਹਾ ਤੇ ਬਿਠਾਇਆ ਸੀ ਵੀ ਕੱਲ ਨੂੰ ਕੋਈ ਉਹਨਾਂ ਦੇ ਸਾਹਿਬਜ਼ਾਦੇ ਜਾਂ ਕੋਈ ਹੋਰ ਹਜ਼ੂਰੀ 'ਚ ਰਹਿਣ ਵਾਲਾ ਇਤਰਾਜ਼ ਨਾ ਕਰੇ ਜੀ ਮੈਨੂੰ ਕਾਹਤੇ ਨਹੀਂ ਗੁਰੂ ਬਣਾਇਆ, ਜਿਹੜਾ ਪਰਖ ਵਿੱਚ ਪਾਸ ਹੋਇਆ ਉਸੇ ਨੂੰ ਹੀ। ਇਸੇ ਤਰ੍ਹਾਂ ਪਰਖ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕੀਤੀ। ਗੁਰੂ ਅਮਰਦਾਸ ਸਾਹਿਬ ਜੀ ਦੀ 12 ਸਾਲ ਤੱਕ ਬਹੁਤ ਵਾਰ ਬੁਲਾਉਂਦੇ ਵੀ ਨਹੀਂ ਸੀ, ਕਈ ਕਈ ਦਿਨ ਤੀਸਰੇ ਪਾਤਸ਼ਾਹ ਜੀ ਨੂੰ ਦੂਸਰੇ ਪਾਤਸ਼ਾਹ ਬੁਲਾਉਂਦੇ ਵੀ ਨਹੀਂ ਸੀ, ਕੋਈ ਸ਼ਾਬਾਸ਼ ਨਹੀਂ ਸੀ ਦਿੰਦੇ ਵੀ ਤੂੰ ਬਿਰਧ ਅਵਸਥਾ ਵਿੱਚ ਇੰਨੀ ਦੂਰੋਂ ਗਾਗਰ ਚੱਕ ਕੇ ਲਿਆਉਣਾ ਫਿਰ ਸਾਡਾ ਇਸ਼ਨਾਨ ਕਰਾਉਣਾ, ਤੂੰ ਨਾਗਾ ਨਹੀਂ ਪੈਣ ਦਿੰਦਾ ਨਾ। 12 ਸਾਲ ਤੱਕ ਕਰੜੀ ਪਰਖ ਕਰਕੇ ਜਦੋਂ ਪਾਸ ਹੋਏ ਤੇ ਫਿਰ ਉਹਨਾਂ ਨੂੰ ਆਪਣੀ ਜਗ੍ਹਾ ਬਿਠਾਲ ਕੇ ਆਪ ਪਰਿਕਰਮਾ ਕਰਕੇ ਮੱਥਾ ਟੇਕਿਆ। ਇਸੇ ਤਰ੍ਹਾਂ ਤੀਸਰੇ ਪਾਤਸ਼ਾਹ ਜੀ ਨੇ ਚੌਥੇ ਪਾਤਸ਼ਾਹ ਜੀ ਪਰਖ ਕੀਤੀ ਸੀ, ਆਖਰੀ ਪਰਖ ਸੀ ਜਦੋਂ ਥੜੇ ਬਣਾਉਣ ਵਾਸਤੇ ਆਖਿਆ ਸੀ, ਕਿਉਂਕਿ ਬੀਬੀ ਦਾਨੀ ਜੀ ਦੇ ਪਤੀ ਜੀ ਨੂੰ ਤੇ ਬੀਬੀ ਭਾਨੀ ਜੀ ਦੇ ਪਤੀ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਦੋਨਾਂ ਨੂੰ ਆਖਿਆ ਸੀ ਕਿ ਇੰਨੇ ਉੱਚੇ ਲੰਮੇ ਚੜਾਈ ਵਾਲੇ ਤੁਸੀਂ ਥੜੇ ਤਿਆਰ ਕਰਨੇ, ਇਹ ਆਖਰੀ ਪਰਖ ਸੀ। ਉਹ ਗੱਲ ਚੱਲਦੀ ਪਈ ਆ ਵੀ ਪਰਖ ਕੇ ਲੋੜ ਨਹੀਂ ਸੀ ਮਹਾਰਾਜ ਨੂੰ, ਪਰ ਇਸ ਕਰਕੇ ਵੀ ਕੱਲ ਨੂੰ ਕੋਈ ਇਤਰਾਜ਼ ਕਰੇ, ਕਿਉਂਕਿ ਮਹਾਰਾਜ ਜੀ ਦੀਆਂ ਦੋ ਸਪੁੱਤਰੀਆਂ ਤੇ ਬੀਬੀ ਦਾਨੀ ਜੀ ਦੇ ਪਤੀ ਜੀ ਵੀ ਕਹਿ ਸਕਦੇ ਸੀ ਮੈਨੂੰ ਕਾਹਤੇ ਨਹੀਂ ਜੀ ਗੁਰਤਾ ਗੱਦੀ ਦਿੱਤੀ, ਮੈਂ ਵੀ ਤਾਂ ਰਿਸ਼ਤੇਦਾਰੀ ਵਿੱਚ ਉਹੀ ਰਿਸ਼ਤਾ ਰੱਖਦਾ ਤੁਹਾਡੇ ਨਾਲ। ਮਹਾਰਾਜ ਜੀ ਨੇ ਫਿਰ ਪਰਖ ਕੀਤੀ ਸੀ, ਥੜੇ ਬਣਾਏ, ਸ਼ਾਮ ਨੂੰ ਜਾ ਕੇ ਆਖਿਆ ਤੁਸੀਂ ਨਹੀਂ ਸਾਡੀ ਮਰਜ਼ੀ ਦੇ ਬਣਾਏ, ਢਾਹ ਦਿਓ ਭਾਈ। ਹੁਣ ਮਿੱਟੀ ਦਾ ਥੜਾ ਬਣਾਉਣਾ, ਸਾਰਾ ਦਿਨ ਮਿੱਟੀ ਪੱਟ ਕੇ ਗੋ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਸਾਰਾ ਦਿਨ ਇੰਨਾ ਖਪਾ ਕਰਨਾ ਪੈਂਦਾ ਸੀ, ਜਿਵੇਂ ਆਪਾਂ ਦੇਖਿਆ ਲੋਕ ਭੱਠੇ ਤੇ ਜਾਂਦੇ ਕਿੰਨੀ ਮਿਹਨਤ ਕਰਨੀ ਪੈਂਦੀ ਫਿਰ ਜਾ ਕੇ ਉਹ ਬਣਦੀ ਸੀ। ਥੜੇ ਬਣਾਏ, ਮਹਾਰਾਜ ਨੇ ਆਖਦਾ ਢਾਹ ਦਿਓ ਇਹਨਾਂ ਨੂੰ, ਚਲੋ ਢਾਹ ਦਿੱਤੇ ਜੀ। ਆਖਿਆ ਇੰਨੇ ਉੱਚੇ ਇੰਨੇ ਚੌੜੀ ਚੜਾਈ ਵਾਲੇ ਬਣਾਉਣੇ, ਤੁਸੀਂ ਠੀਕ ਨਹੀਂ ਬਣਾਏ। ਅਗਲੇ ਦਿਨ ਫਿਰ ਬਣਾਏ, ਸ਼ਾਮ ਨੂੰ ਫਿਰ ਮਹਾਰਾਜ ਜੀ ਗਏ, ਕਹਿੰਦੇ ਨਾ ਭੀ ਨਾ, ਜਿਵੇਂ ਆਖਿਆ ਸੀ ਇੱਦਾਂ ਨਹੀਂ ਬਣਾਏ, ਢਾਹ ਦਿਓ ਤੁਸੀਂ, ਢਾਹ ਦਿੱਤੇ ਜੀ। ਤੀਸਰੇ ਦਿਨ ਲਈ ਮਹਾਰਾਜ ਨੇ ਆਖਿਆ ਇਸ ਤਰ੍ਹਾਂ ਦੇ ਬਣਾਉਣੇ ਆ, ਮਿਣਤੀ ਰੱਖੋ ਚੇਤੇ। ਤੀਸਰੇ ਦਿਨ ਉਹਨਾਂ ਨੇ ਸ਼ਾਮ ਤੱਕ ਮਸਾਂ ਤਿਆਰ ਕੀਤੇ ਤੇ ਫਿਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਗਏ, ਕਹਿਣ ਲੱਗੇ ਪੁਰਖੋ, ਪਹਿਲਾਂ ਉਹਨਾਂ ਦੀ ਵਾਰੀ ਆ ਗਈ ਭਾਈ ਰਾਮਾ ਜੀ ਦੀ, ਬੀਬੀ ਦਾਨੀ ਜੀ ਦੇ ਪਤੀ ਜੀ ਦੀ, ਉਹਨਾਂ ਦੇ ਥੜੇ ਕੋਲ ਗਏ। ਆਖਿਆ ਪੁਰਖਾ ਤੂੰ ਉਦਾਂ ਦਾ ਕਿਉਂ ਨਹੀਂ ਬਣਾਉਂਦਾ ਜਿੱਦਾਂ ਦਾ ਆਖ ਕੇ ਜਾਂਦੇ ਆ, ਇਹ ਨਹੀਂ ਤੇਰਾ ਠੀਕ ਢਾਹ ਦੇ। ਹੁਣ ਉਹ ਅੱਕ ਗਿਆ ਸੀ ਵਿਚਾਰਾ, ਇੱਥੇ ਹੀ ਪਤਾ ਲੱਗਦਾ ਵੀ ਪਰਖ 'ਚ ਪਾਸ ਕਿਹਨੇ ਆਉਣਾ। ਉਹ ਕਹਿੰਦਾ ਮਹਾਰਾਜ ਮਿਣ ਕੇ ਦੇਖ ਲਓ, ਜਿੰਨਾ ਤੁਸੀਂ ਆਖਿਆ ਸੀ ਓਨਾ ਹੀ ਉੱਚਾ, ਓਨਾ ਹੀ ਚੌੜਾ, ਓਨੇ ਹੀ ਕਿਨਾਰੇ ਰੱਖੇ ਆ, ਬਿਲਕੁਲ ਠੀਕ ਮੈਂ ਬਣਾਇਆ। ਅਸਲ 'ਚ ਤੁਸੀਂ ਬਿਰਧ ਜੇ, ਚੇਤਾ ਤੁਹਾਨੂੰ ਆਪ ਨੂੰ ਨਹੀਂ ਰਹਿੰਦਾ, ਤੁਸੀਂ ਭੁੱਲ ਆਪ ਜਾਂਦੇ ਕਹਿ ਕੇ ਗੱਲ, ਤੇ ਤੁਸੀਂ ਕਹਿੰਦੇ ਠੀਕ ਨਹੀਂ, ਮੈਂ ਤਾਂ ਠੀਕ ਬਣਾਇਆ। ਤੀਸਰੇ ਦਿਨ ਉਹਨੇ ਇੱਦਾਂ ਆਖਿਆ ਸੀ, ਕੁਛ ਨਹੀਂ ਬੋਲੇ ਮਹਾਰਾਜ। ਅਗਲੇ ਪਾਸੇ ਗਏ, ਗੁਰੂ ਰਾਮਦਾਸ ਸਾਹਿਬ ਜੀ ਬੈਠੇ ਹੱਥ ਜੋੜ ਕੇ ਥੜੇ ਦੇ ਕੋਲ ਮੱਥਾ ਟੇਕਿਆ। ਮਹਾਰਾਜ ਕਹਿੰਦੇ ਪੁਰਖਾ ਠੀਕ ਨਹੀਂ ਬਣਾਇਆ, ਜਿਸ ਤਰ੍ਹਾਂ ਦਾ ਆਖਿਆ ਸੀ ਉਦਾਂ ਦਾ ਨਹੀਂ ਬਣਾਇਆ। ਸਿਰ ਤੇ ਆਪਣਾ ਸਿਰ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ ਤੇ ਰੱਖ ਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਆਖਿਆ ਮਹਾਰਾਜ ਮੈਂ ਭੁੱਲਣ ਆ ਰਿਹਾ, ਮੈਂ ਭੁੱਲ ਜਾਂਦਾ, ਮਹਾਰਾਜ ਮੇਰੇ ਸਿਰ ਤੇ ਹੱਥ ਰੱਖੋ, ਕਿਰਪਾ ਕਰੋ ਮੈਂ ਉਦਾਂ ਦਾ ਬਣਾ ਸਕਾਂ ਜਿਹੜਾ ਤੁਹਾਨੂੰ ਪ੍ਰਵਾਨ ਹੋ ਸਕੇ, ਮੇਰੇ ਕੋਲ ਭੁੱਲ ਹੋ ਗਈ। ਬਾਹਾਂ ਤੋਂ ਫੜ ਕੇ ਤੀਸਰੇ ਪਾਤਸ਼ਾਹ ਜੀ ਨੇ ਚੌਥੇ ਪਾਤਸ਼ਾਹ ਜੀ ਨੂੰ ਆਪਣੀ ਹਿੱਕ ਨਾਲ ਲਾ ਲਿਆ ਸੀ, ਆਖਿਆ ਤੂੰ ਪਾਸ ਹੈ। ਫਰਕ ਸਿਰਫ ਇੰਨਾ ਸੀ, ਇੱਕ ਨੇ ਆਖਿਆ ਸੀ ਮਹਾਰਾਜ ਤੁਸੀਂ ਭੁੱਲ ਜਾਂਦੇ ਜੇ ਤੁਸੀਂ ਬਿਰਧ ਹੋ ਗਏ ਜੇ, ਮੈਂ ਠੀਕ ਹਾਂ, ਤੇ ਦੂਸਰੇ ਨੇ ਆਖਿਆ ਸੀ ਮਹਾਰਾਜ ਮੈਂ ਭੁੱਲ ਗਿਆ, ਮੈਂ ਭੁੱਲਣ ਆ ਰਿਹਾ, ਤੁਸੀਂ ਸਮਰੱਥ ਜੇ, ਤੁਸੀਂ ਮੇਰੇ ਸਿਰ ਤੇ ਹੱਥ ਰੱਖੋ ਤੇ ਮੈਂ ਉਦਾਂ ਦਾ ਬਣਾਵਾਂ ਜਿਵੇਂ ਦਾ ਤੁਸੀਂ ਕਹਿ ਕੇ ਜਾਂਦੇ, ਜਿਹੜਾ ਤੁਹਾਨੂੰ ਮਨਜ਼ੂਰ ਹੋ ਜਾਵੇ। ਬਸ ਇੰਨਾ ਹੀ ਫਰਕ ਸੀ ਇਸ ਪਰਖ ਵਿੱਚੋਂ ਜਦੋਂ ਚੌਥੇ ਪਾਤਸ਼ਾਹ ਜੀ ਪਾਸ ਹੋਏ, ਕਿਉਂਕਿ ਜਦੋਂ ਚਲਾਕੀ ਬੰਦਾ ਵਰਤਦਾ ਨਾ ਆਪਣੇ ਆਪ ਨੂੰ ਸਿਆਣਾ, ਕਹਿੰਦਾ ਮਹਾਰਾਜ ਤੁਸੀਂ ਭੁੱਲ ਸਕਦੇ, ਮੈਂ ਤੇ ਸਿਆਣਾ, ਮੈਂ ਤਾਂ ਸਾਰਾ ਕੁਝ ਠੀਕ ਕੀਤਾ, ਉਹ ਸਿੱਖ ਪ੍ਰਵਾਨ ਨਹੀਂ ਹੁੰਦਾ। ਗੁਰੂ ਸਾਹਿਬ ਜੀ ਅੱਗੇ ਚਤਰਾਈ ਨਹੀਂ ਚੱਲਦੀ ਕਦੇ ਵੀ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਬਹੁਤ ਸਿਆਣਪ ਜਮਕਾ ਭਾਉ ਵਿਆਪੇ। ਕਹਿੰਦੇ ਗੁਰਮੁਖੋ ਸਿਆਣਪ ਸੰਸਾਰ 'ਚ ਕੰਮ ਆਉਂਦੀ ਹੈ, ਬਾਹਰ ਤਾਂ ਕੰਮ ਆਵੇਗੀ, ਗੁਰੂ ਸਾਹਿਬ ਜੀ ਦੇ ਅੱਗੇ ਕੋਈ ਚਤਰਾਈ, ਕੋਈ ਛਾਲ, ਕੋਈ ਸਿਆਣਪ, ਕੋਈ ਹੇਰਾ ਫੇਰੀ ਬੁੱਧੀ ਦੀ ਇੱਥੇ ਨਹੀਂ ਚੱਲਣੀ ਹੁੰਦੀ। ਇੱਥੇ ਸਿਰਫ ਮਨ ਦੀ ਨਿਰਮਲਤਾ ਤੇ ਮਨ ਦਾ ਜਿਹੜਾ ਸਿੱਧਾਪਣਾ ਉਹੀ ਚੱਲਣਾ। ਜਿੰਨਾ ਸੂਧਾ ਬੰਦਾ ਸੁਭਾਅ ਦਾ, ਜਿੰਨਾ ਇੱਥੇ ਸਰਲ ਹੈ, ਉਨੀ ਛੇਤੀ ਬਖਸ਼ਿਸ਼ ਹੁੰਦੀ, ਭੋਲੇ ਭਾਏ ਮਿਲੇ ਰਗੜਾਇਆ। ਜਿੰਨਾ ਚਲਾਕ ਬੰਦਾ ਹੋਵੇਗਾ ਗੁਰੂ ਤੋਂ ਦੂਰ ਹੋਵੇਗਾ, ਜਿੰਨੀਆਂ ਮਰਜ਼ੀ ਗੱਲਾਂ ਕਰੇ ਸਵਾਰ ਸਵਾਰ ਕੇ, ਪਰ ਜੇ ਬਹੁਤ ਜ਼ਿਆਦਾ ਚਲਾਕ ਹੈ ਨਾ, ਫਰੇਬੀ ਹੈ, ਗੁਰੂ ਸਾਹਿਬ ਜੀ ਤੋਂ ਦੂਰ ਹੁੰਦਾ ਉਹ। ਕਿਉਂ? ਕਿਉਂਕਿ ਉਹ ਸੋਚਦਾ ਮੈਂ ਬਹੁਤ ਸਿਆਣਾ, ਮੈਂ ਕਿਵੇਂ ਗਲਤੀ ਕਰ ਸਕਦਾ। ਇੰਨੀ ਹੀ ਬਸ ਗੱਲ ਤਾਂ ਇੱਕ ਹੀ ਆਖੀ ਸੀ, ਉਹਨਾਂ ਆਖਿਆ ਮਹਾਰਾਜ ਤੁਸੀਂ ਬਿਰਧ ਜੇ, ਤੁਸੀਂ ਭੁੱਲ ਜਾਂਦੇ ਜੇ, ਮੈਂ ਤਾਂ ਮਿਣਕੇ ਹੀ ਬਣਾਇਆ। ਤੇ ਉੱਥੇ ਪਾਤਸ਼ਾਹ ਨੇ ਆਖਿਆ ਮਹਾਰਾਜ ਮੈਂ ਭੁੱਲਣਾ, ਮੇਰੇ ਤੋਂ ਗਲਤੀ ਹੋ ਜਾਂਦੀ, ਮੇਰੇ ਸਿਰ ਤੇ ਹੱਥ ਰੱਖੋ। बस ये परख की क्यों, क्योंकि कल नतराज ना कर मैनू क्यों ना गुरता गद्दी दिती। जिहड़ा सत बचन कह के महाराज जी दे हुक्म नूं पाणे नूं मन्नण वाला है गुरमुख उस उत्ते ही बख्शिश होनी सी। इस करके तीसरे पातशाह जी ने चौथे पातशाह जी दी परख की जी।
हम अपराधी सद पूलते तुम बख्शण हरे तुम बख्शण हरे तुम बख्शण हरे तुम बख्शण हरे।
सारे जाने रसना पवित्र करो जी। गुरमुखा ने जिहड़ी बाणी की पंक्ति पड़ी है सारे बोलो जी।
हम अपराधी सद पूलते तुम बख्शण हरे तुम बख्शण हरे।
हम अपराधी सद पूलते तुम बख्शण हरे तुम बख्शण हरे।
परखण करके निकी रीत
सतगुरु जी ने चंगी तरह परख की। ए महाराज जी की पवित्र बाणी की पंक्ति गुरमुखा ने पढ़ी है भी महाराज असि तो सदा ही भुलदे तुसी बख्शण हार जी असि खते बहुत कमाव दे अंतरा पारावार हर कृपा करके बख्श रहो पापी वड गुण हंकार। जद इउं बंदा कहिंदा ना महाराज मैं तो बहुत भुलां करन वाला मेरे तो बहुत भुलां आईआं तुसी माफ कर दो फिर गुरु साहब जी माफ करदे है। ते जे भुल करके बंदा आखे ना भी मैं छपा ही लैणी है जी माफी भी ना मंगे माफी नहीं मिलनी फिर माफी मंगिया माफी मिलती गुरु करो। मनो आखे महाराज मैं भुलना आ रहा मैं मेरे को बहुत गलतियां होंदिया सच्चे पातशाह तुसी बख्शेंद सरूप जे तुसी मैनूं माफ कर दिओ मैं तुहाडा ही बच्चा ते माफ कर दिंदे महाराज यह बिरदा गुरु साहब जी का। इसलिए परख की चौथे पातशाह जी की चंगी तरह जी।
रहे एक सार सुध दृढ़ चीत
कहिंदे ने एक सार दृढ़ता नाल चौथे पातशाह जी तीसरे पातशाह जी की सेवा च रहिंदे ने। यह नहीं भी कदी मन च श्रद्धा आ गई कदी मन खुशक हो गया नहीं हर वेले चौथे पातशाह जी का मन तीसरे पातशाह जी के चरणा के प्रेम भरिया रहिंदा जी।
आर बला पूर्ण तिन भई
कहिंदे ने हुण तीसरे पातशाह जी की जिहड़ी है ना उन्होंने जो वेख्या गुरता गद्दी चौथे पातशाह नूं देनी पर एक गल दा उस वेले पता लगा इन्हां दी उम्र पूरी हो गई है।
श्री गुरु अमर जान सब ले
जान लिया गुरु अमरदास साहब जी ने कि चौथे पातशाह जी दी उम्र पूरी हो गई है।
निज पुत्री भानी सो कहियो
तां ही आख्या सी अपनी पुत्री बीबी भानी जी नूं
सोडी कोल टिक्का जो अहियो
आख्या भी पुत्री जिहड़ा तेरा पति है सोडियां दी कुल दा टिक्का स्वरूप गुरु रामदास जी।
वाहे पूर्ण प्राप्त तन काल
आख्या पुत्र इहदे ते शरीर दी उम्र पूरी हो गई ये ते बस चढ़ाई अज कर जाएगा।
विधवा हुए रहो किस ढाल
अपनी पुत्री नूं कह रहे महाराज कहिंदे जे पुत्री हुण तू विधवा हो जाए क्योंकि तेरे पति दी उम्र पूरी हो गई है ते किस दे आसरे रहेंगी तू।
नह उपाय को करनु क्या
क्योंकि हुण जिन्ना मर्जी उपा कर लईए इहदी उम्र पूरी हो गई है हुण इह बच नहीं सकदा।
पिता की गिरा सुनी विध जा है
जदों कहिंदे अपने पिता जी दे बचन बीबी भानी जी ने सुने तां
निज सुहाग को तबहे उतारे
कहिंदे अपने सुहाग दी निशानी उस वेले उतार के तीसरे पातशाह जी दे चरणा विच रख दित्ती।
चरण कमल पर धरियो सुधारे
कहिंदे ने महाराज जी दे चरणा कमला ते रख के बीबी भानी जी ने पिता सतगुरु जी अगे हथ जोड़ के इदां आख्या
कहत भई सच बाक तुम्हारा
आख्या महाराज आप जी दा वचन तिन्ना लोकां च सच है जे तुसी आख्या उन्हें चढ़ाई कर देनी इहदा मतलब ठीक उहदी उम्र मुक चुकी मेरे पति दी।
ओहे मृत तौ आप उचार
महाराज आप जी ने उचार दित्ता ते इहदा मतलब है वाकई उन्हां दी अज मौत हो जावेगी क्योंकि तुहाडा वचन सदा वास्ते सच है मैनूं पता ये पक्का पता है।
पुत्री को निश्चय निज वचन पर
कहिंदे जदों इन्ना निश्चय अपने वचना ते देखा ना अपनी पुत्री दा तीसरे पातशाह जी ने भी साडे वचन ते इन्नी इहनूं श्रद्धा है कि कहण लगे महाराज जे तुसीं वचन करता इहदा मतलब वाकई चढ़ाई कर जानी कोई रोक नहीं सकदा उम्र मुक गई है जे तुसीं आख दिता तां मैनूं पक्का पता तां ही मैं सुहाग दी निशानी ला के रख दित्ती है भी तुहाडा वचन ते सदा सच है। जदों इन्नी श्रद्धा अपनी बेटी दी महाराज जी ने अपने वचन ते देखी तां
लख परसान भए श्री गुर अमर
सच्चे पातशाह जी बहुत प्रसन्न होए अपनी पुत्री ते
कहण लगे हम पाक्षो जैसे
आख्या पुत्री जिस तरह असीं वचन कीता है
निश्चय हो तो वर्त बहुत ऐसे
निश्चय करके जान ला भी इदां ही होना बस उम्र इहदी दा अज आखरी दिन है उम्र मुक चुकी है इहदी
सम्मत शत द्वादश बै सारे
पर कहिंदे साडी जिहड़ी उम्र है 112 साल दी सारी है
बै सारी
सारी उम्र जिहड़ी है 112 साल दी है
ਖਸ਼ਟ ਵਰਸ ਅਬ ਰਹੀ ਹਮਾਰੀ।
ਉਸ ਵਿੱਚੋਂ ਸਾਡੀ 6 ਸਾਲ ਉਮਰ ਤੇ ਕੁਝ ਉੱਪਰ, 6 ਸਾਲਾਂ ਤੋਂ ਕੁਝ ਮਹੀਨੇ ਉੱਪਰ ਬਚਦੀ ਹੈ।
ਸੋ ਹਮ ਦੇਹੇ ਤੈਨੂੰ ਕੇ ਤਾਂ
ਆਖਿਆ, ਪੁੱਤਰੀ ਫਿਕਰ ਨਾ ਕਰ, ਇਹ ਤਕਰੀਬਨ 7.5 ਸਾਲ ਦੀ ਉਮਰ ਜਿਹੜੀ ਸਾਡੀ ਬਚਦੀ, ਹੁਣ ਅਸੀਂ ਤੇਰੇ ਪਤੀ ਨੂੰ ਦੇਵਾਂਗੇ।
ਲਿਹੋ ਸੁਹਾਗ ਆਪਣੋ ਸੁਖ ਪਾਈ।
ਕੋਈ ਗੱਲ ਨੀ, ਤੇਰਾ ਸੁਹਾਗ ਇਹਨੂੰ ਅੱਜ ਕੁਝ ਨੀ ਹੋਵੇਗਾ, ਤੂੰ ਸੁਖ ਪ੍ਰਾਪਤ ਕਰ, ਤੂੰ ਇੰਨੀ ਸ਼ਰਧਾ ਰੱਖੀ ਹੈ।
ਇਮ ਕਹਿ ਆਰ ਬਲਾ ਨਿਜ ਸ਼ੇਸ਼,
ਕਹਿੰਦੇ ਆਪਣੀ ਰਹਿੰਦੀ ਉਮਰ ਇਉਂ ਕਹਿ ਕੇ ਤੀਸਰੇ ਪਾਤਸ਼ਾਹ ਜੀ ਨੇ ਚੌਥੇ ਪਾਤਸ਼ਾਹ ਜੀ ਨੂੰ ਦੇ ਦਿੱਤੀ ਸੀ।
ਉੱਤਮ ਗੁਰਤਾ ਜਗਤ ਅਸ਼ੇਸ਼,
ਤੇ ਕੱਲੀ ਉਮਰ ਨੀ ਦਿੱਤੀ, ਸਭ ਤੋਂ ਉੱਤਮ ਪਦਵੀ ਜਿਹੜੀ ਸੰਸਾਰ ਤੇ ਗੁਰਤਾ ਗੱਦੀ ਦੀ, ਉਸ ਉੱਪਰ ਵੀ ਚੌਥੇ ਪਾਤਸ਼ਾਹ ਜੀ ਨੂੰ ਬਿਠਾਇਆ।
ਸੋਢੀ ਕੁਲ ਭੂਖਣ ਕੋ ਦੀਨ,
ਕਹਿੰਦੇ ਸੋਢੀਆਂ ਦੀ ਕੁਲ ਦੇ ਗਹਿਣਾ ਸਰੂਪ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਭ ਬਖਸ਼ਾਂ, ਉਹਨਾਂ ਦੀ ਉਮਰ ਦਿੱਤੀ, ਫਿਰ ਗੁਰਤਾ ਦੀ ਵਡਿਆਈ ਦਿੱਤੀ, ਤਿੰਨਾਂ ਲੋਕਾਂ ਦਾ ਛਤਰ ਦਿੱਤਾ, ਸਾਰੇ ਸੰਸਾਰ ਦੀ ਵਿਭੂਤੀ ਚੌਥੇ ਪਾਤਸ਼ਾਹ ਜੀ ਦੇ ਚਰਨਾਂ ਚ ਰੱਖ ਦਿੱਤੀ ਤੀਸਰੇ ਪਾਤਸ਼ਾਹ ਜੀ ਨੇ।
ਸਗਲ ਅਧੀਨ ਤਿੰਨ ਹੋ ਕੇ ਕੀਨਸ,
ਕਹਿੰਦੇ ਤਿੰਨੇ ਲੋਕ ਚੌਥੇ ਪਾਤਸ਼ਾਹ ਜੀ ਦੇ ਅਧੀਨ ਕਰ ਦਿੱਤੇ ਤੀਸਰੇ ਪਾਤਸ਼ਾਹ ਜੀ ਨੇ।
ਤਖਤ ਬਿਠਾਏ ਸੁਤ ਹਰਿਦਾਸ,
ਕਹਿੰਦੇ ਨੇ ਬਾਬਾ ਹਰਦਾਸ ਜੀ ਦੇ ਸਪੁੱਤਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਤਖਤ ਉੱਤੇ ਬਿਠਾਇਆ ਤੀਸਰੇ ਪਾਤਸ਼ਾਹ ਜੀ ਨੇ।
ਕਹਿ ਕਰ ਸਭ ਮਹਿ ਕੀਨ ਪ੍ਰਕਾਸ਼,
ਕਹਿੰਦੇ ਸਾਰਿਆਂ ਵਿੱਚ ਕਹਿ ਕੇ ਆਪਣਾ ਬਚਨ ਪ੍ਰਕਾਸ਼ ਕਰਕੇ ਵੀ ਅਸੀਂ ਇਹਨਾਂ ਨੂੰ ਆਪਣੀ ਥਾਂ ਤੇ ਬਿਠਾਉਣ ਲੱਗੇ ਹਾਂ।
ਚਰਨ ਬੈਕੁੰਠ ਆਪ ਕੋ ਚਾਹਿਓ,
ਆਪ ਸੱਚੇ ਪਾਤਸ਼ਾਹ ਜੀ ਨੇ ਬੈਕੁੰਠ ਜਾਣ ਦਾ ਮਨ ਬਣਾਇਆ, ਸੱਚ ਖੰਡ ਜਾਣ ਦਾ।
ਉੱਤਰੀ ਨਿਕਟ ਦੇਹ ਕਹਿ ਕਹਿਓ,
ਕਹਿੰਦੇ ਜਦੋਂ ਮਹਾਰਾਜ ਜੀ ਨੇ ਕੌਤਕ ਕੀਤਾ ਨਾ ਜੀ, ਤੇ ਬੀਬੀ ਭਾਨੀ ਜੀ ਨੇ ਉਸ ਵੇਲੇ ਏਦਾਂ ਬਚਨ ਕੀਤਾ ਸੀ।
ਸਭ ਸ਼ਰਧਾ ਤੇ ਔਰ ਅਦਕਾਈ,
ਬਹੁਤ ਸ਼ਰਧਾ ਦੇ ਨਾਲ ਬੀਬੀ ਭਾਨੀ ਜੀ ਨੇ ਆਪਣੇ ਪਿਤਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਏਦਾਂ ਬੇਨਤੀ ਕੀਤੀ।
ਜਾ ਚਲਿਓ ਹਮ ਤੇ ਮਨ ਭਾਈ,
ਮਹਾਰਾਜ ਜੀ ਨੇ ਆਖਿਆ ਸੀ ਪੁੱਤਰੀ ਤੂੰ ਬਹੁਤ ਸੇਵਾ ਕੀਤੀ, ਤੇਰੇ ਪਤੀ ਨੇ ਬਹੁਤ ਸੇਵਾ ਕੀਤੀ, ਅਸੀਂ ਉਹਨਾਂ ਤੇ ਪ੍ਰਸੰਨ ਹਾਂ, ਤੈਨੂੰ ਕੁਝ ਚਾਹੀਦਾ ਤੇ ਤੂੰ ਵੀ ਮੰਗ ਲੈ।
ਸੁਣ ਕੇ ਹਰਖਤ ਪਿਤਾ ਕੀ ਬਾਣੀ,
ਕਹਿੰਦੇ ਮਹਾਰਾਜ ਜੀ ਤੀਸਰੇ ਪਾਤਸ਼ਾਹ ਆਪਣੇ ਪਿਤਾ ਸਤਿਗੁਰੂ ਜੀ ਦਾ ਬਚਨ ਸੁਣ ਕੇ ਬੀਬੀ ਭਾਨੀ ਜੀ ਬਹੁਤ ਖੁਸ਼ ਹੋਏ।
ਅਦਕ ਭਾਉ ਕਰ ਭਾਖਿਓ ਭਾਨੀ,
ਬਹੁਤ ਜ਼ਿਆਦਾ ਪ੍ਰੇਮ ਵਿੱਚ ਭਿੱਜ ਕੇ ਬੀਬੀ ਭਾਨੀ ਜੀ ਨੇ ਆਪਣੇ ਪਿਤਾ ਸਤਿਗੁਰੂ ਜੀ ਨੂੰ ਏਦਾਂ ਬੇਨਤੀ ਕੀਤੀ ਜੀ।
ਸਭ ਬਿਦ ਮੁਝ ਕੋ ਕੀ ਨਾ ਨਿਹਾਲ,
ਆਖਿਆ ਪਿਤਾ ਸਤਿਗੁਰੂ ਜੀ ਸਾਰੇ ਤਰੀਕਿਆਂ ਨਾਲ ਤੁਸੀਂ ਨਿਹਾਲ ਕਰ ਦਿੱਤਾ ਸਾਨੂੰ।
ਮੈਂ ਹਾਂ ਸਭ ਤੇ ਭਾਗ ਵਿਸਾ,
ਮੈਂ ਜਾਣਦੀ ਹਾਂ ਵੀ ਸਭ ਤੋਂ ਵੱਡੇ ਭਾਗ ਮੇਰੇ ਨੇ ਦੁਨੀਆਂ ਤੇ, ਜਿਸ ਉੱਤੇ ਤੀਸਰੇ ਪਾਤਸ਼ਾਹ ਪਿਤਾ ਜੀ ਤੁਸੀਂ ਪ੍ਰਸੰਨ ਹੋ।
ਇਸ ਕੇ ਪਿਤਾ ਤੁਮ ਪੁਨਃ ਪ੍ਰਸੰਨ,
ਮਹਾਰਾਜ ਇੱਕ ਤੇ ਤੁਸੀਂ ਸਤਿਗੁਰੂ ਜੀ, ਦੂਜਾ ਮੇਰੇ ਪਿਤਾ ਜੀ, ਤੇ ਤੀਜਾ ਤੁਸੀਂ ਮੇਰੇ ਤੇ ਖੁਸ਼ ਹੋ ਗਏ, ਹੋਰ ਮੈਨੂੰ ਕੀ ਚਾਹੀਦਾ, ਸਭ ਦੁਨੀਆਂ ਦੀਆਂ ਖੁਸ਼ੀਆਂ ਤੁਸੀਂ ਮੇਰੀ ਝੋਲੀ ਚ ਪਾ ਦਿੱਤੀਆਂ ਹਨ।
ਦਈ ਵਡਾਈ ਮੈਂ ਬੜ ਧੰਨ,
ਇੰਨੀ ਵੱਡੀ ਵਡਿਆਈ ਸਾਨੂੰ ਦੇ ਦਿੱਤੀ, ਤੁਸੀਂ ਮੇਰੇ ਪਤੀ ਨੂੰ ਸੰਘਾਸਨ ਤੇ ਬਿਠਾਲ ਦਿੱਤਾ, ਮੈਂ ਤਾਂ ਧੰਨ ਹੋ ਗਈ ਹਾਂ।
ਜੇ ਅਬ ਵਰ ਦੇਵਨ ਕੋ ਪੱਖ,
ਫਿਰ ਵੀ ਤੀਸਰੇ ਪਾਤਸ਼ਾਹ ਜੀ ਨੇ ਆਖਿਆ ਨਹੀਂ ਪੁੱਤਰੀ ਕੁਝ ਮੰਗ, ਤੈਨੂੰ ਵੀ ਅਸੀਂ ਕੁਝ ਦੇਣਾ ਚਾਹੁੰਦੇ ਹਾਂ, ਜਿਵੇਂ ਅਸੀਂ ਇਹਨੂੰ ਨਿਹਾਲ ਕੀਤਾ ਨਾ ਤੈਨੂੰ। ਫਿਰ ਆਪਣੇ ਪਿਤਾ ਜੀ ਦੇ ਵਾਰ ਵਾਰ ਕਹਿਣ ਤੇ ਬੀਬੀ ਭਾਨੀ ਜੀ ਨੇ ਆਖਿਆ ਠੀਕ ਹੈ ਮਹਾਰਾਜ, ਜੇ ਆਪ ਜੀ ਕਿਰਪਾ ਦੇ ਘਰ ਚ ਆਣ ਕੇ ਕੁਝ ਦੇਣਾ ਚਾਹੁੰਦੇ ਹੋ ਤਾਂ।
ਜਾਂ ਤੇ ਮੈਂ ਜਾਜਤ ਚਿਤ ਕੰਖ,
ਇਸ ਕਰਕੇ ਮਹਾਰਾਜ ਮੈਂ ਮੰਗਣ ਲੱਗੀ ਹਾਂ ਕਿਉਂਕਿ ਆਪ ਜੀ ਵਾਰ ਵਾਰ ਕਹਿੰਦੇ ਪਏ ਹੋ।
ਇੱਕ ਚਿੰਤਾ ਅਤਿਸ਼ੈ ਬਿਰਧ ਹੈ,
ਹਾਂ ਇੱਕ ਮਨ ਵਿੱਚ ਕਦੇ ਕਦੇ ਸੋਚ ਆਉਂਦੀ ਹੈ ਜੀ,
ਸੋ ਅਬਰਾਬਰ ਦੇਹੋ ਮਿਟਾਏ,
ਮਹਾਰਾਜ ਉਹ ਵੀ ਕਿਰਪਾ ਕਰਕੇ ਫਿਰ ਤੁਸੀਂ ਮੇਟ ਹੀ ਦਿਓ ਜੀ।
ਸ਼੍ਰੀ ਨਾਨਕ ਤੇ ਸ਼੍ਰੀ ਗੁਰ ਅੰਗਦ,
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਇਹ ਗੁਰਤਾ ਗੱਦੀ ਦੀ ਵਡਿਆਈ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪ੍ਰਾਪਤ ਹੋਈ ਸੀ।
ਹੁਣ ਤੋਂ ਮਲੀਨਸ ਗੁਰਤਾ ਸੰਪਦ,
ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਪ੍ਰਸੰਨ ਕਰਕੇ ਆਪ ਜੀ ਨੇ ਇਹ ਵੱਡੀ ਵਡਿਆਈ ਲਈ ਪਿਤਾ ਸਤਿਗੁਰੂ ਜੀ।
ਅਬ ਦੀਨਸ ਮੁਝ ਘਰ ਵਡਿਆਈ,
ਹੁਣ ਤੁਸੀਂ ਮੇਰੇ ਘਰ ਇਹ ਸਭ ਤੋਂ ਵੱਡੀ ਵਡਿਆਈ ਦੇ ਦਿੱਤੀ ਹੈ ਮਹਾਰਾਜ ਜੀ।
ਸੋ ਤਬ ਪਾਰ ਕੇ ਘਰ ਨਹਿ ਜਾਏ,
ਤੇ ਹੁਣ ਮੈਂ ਚਾਹੁੰਦੀ ਹਾਂ ਵੀ ਇਹ ਸੋਢੀਆਂ ਦੀ ਕੁਲ ਵਿੱਚੋਂ ਅੱਗੇ ਨਾ ਜਾਵੇ, ਬਸ ਜੇ ਮਹਾਰਾਜ ਆਪ ਜੀ ਕਿਰਪਾ ਦੇ ਘਰ ਚ ਆਏ ਜੇ ਤੇ ਫਿਰ ਇਹ ਵੀ ਮੈਨੂੰ ਬਚਨ ਕਰਕੇ ਨਿਹਾਲ ਕਰ ਦਿਓ ਜੀ।
ਸੋਢੀ ਬੰਸ ਬਖੈ ਸੋ ਪ੍ਰਕਾਸ਼ ਹੈ,
ਮਹਾਰਾਜ ਗੁਰਤਾ ਗੱਦੀ ਹੁਣ ਸੋਢੀਆਂ ਦੀ ਬੰਸ ਵਿੱਚ ਹੀ ਪ੍ਰਕਾਸ਼ ਦੀ ਰਹੇ ਸਦਾ ਵਾਸਤੇ।
ਸੁਣੋ ਪਿਤਾ ਜੀ ਇਹ ਮਮ ਆਛ ਹੈ,
ਮਹਾਰਾਜ ਆਪ ਜੀ ਨੇ ਜੇ ਬਚਨ ਕੀਤਾ ਤੇ ਪਿਤਾ ਸਤਿਗੁਰੂ ਜੀ ਫਿਰ ਮੇਰੇ ਮਨ ਦੀ ਇਹ ਇੱਛਾ ਵੀ ਪੂਰੀ ਕਰ ਦਿਓ।
ਸੁਣ ਸ਼ਰਧਾਲ ਸੁਤਾ ਕੇ ਬੈਨ,
ਕਹਿੰਦੇ ਨੇ ਆਪਣੀ ਪੁੱਤਰੀ ਦੇ ਸ਼ਰਧਾ ਵਿੱਚ ਭਿੱਜੇ ਹੋਏ ਜਦੋਂ ਇਹ ਬਚਨ ਤੀਸਰੇ ਪਾਤਸ਼ਾਹ ਜੀ ਨੇ ਸੁਣੇ ਤਾਂ
ਕਰੁਣਾ ਰਸ ਤੇ ਪੂਰਨ ਨੈਣ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰ ਕਿਰਪਾ ਦੇ ਰਸ ਨਾਲ ਭਰ ਗਏ ਉਸ ਵੇਲੇ ਜੀ।
ਸ੍ਰੀ ਮੁਖ ਤੇ ਬਰ ਬਾਕ ਬਖਾਨ,
ਕਹਿੰਦੇ ਆਪਣੇ ਪਵਿੱਤਰ ਮੁਖ ਤੋਂ ਸ੍ਰੇਸ਼ਟ ਬਚਨ ਤੀਸਰੇ ਪਾਤਸ਼ਾਹ ਜੀ ਨੇ ਏਦਾਂ ਕੀਤਾ।
ਤਾਵ ਸੁਤ ਪੌਤਰਨ ਪਤ ਮਤਵਨ,
ਤਾਵ ਸੁਤ ਪੌਤਰਨ ਪਤ तेरे पति गुरु होणगे पुत्री, तेरे पोतरे गुरु होणगे, तेरे परपोतरे गुरु होणगे, तू फिकर ना कर, तेरे खानदान विच ही रहेगी सारी वड्याई।
जगत विखे बिदत है गुर पूरे,
आख्या पूरे गुरु हो के जगत विच प्रगट होणगे तेरे पति, तेरे पुत्र, तेरे पोतरे।
तोहे मनोरथ हो है जरूरे,
ये तेरे मन का मनोरथ भी जा असी पूरा कर दिता, ये भी जरूर पूरा होवेगा।
इम कहे आप बैकुंठ सधारे,
इउं वचन करके धन गुरु अमरदास सच्चे पातशाह जी आप सचखंड चले गए सन।
रामदास गुर पए जग सारे,
रामदास सच्चे पातशाह जी नूं गुरता गद्दी दी वड्याई दित्ती ते सारे जगत विच प्रगट दस दिता सी वी साडा ही सरूप ने गुरु रामदास महाराज सच्चे पातशाह जी। ते आख्या वी सी महाराज जी ने मुख तों, आपां सुण चुके पहलां भी आख्या सी वी इह गुरु नानक देव महाराज जी दी जोत इन्हां च हुण प्रकाश रही है, जो गुरु अंगद देव साहब जी विच सी उन्हां ने साडे ते कृपा कीती, असीं उह कृपा उन्हां ते कर दित्ती, और जिहड़ा वी साडी खुशी लैणी चाहुंदा उह उठ के इन्हां नूं मत्था टेके और परमेश्वर स्वरूप जान के चेते। और बाबे मोहरी नूं पुछिया वी सी, जद बाबे मोहरी ने मना करता मैं नहीं मत्था टेकणा जी, मैं गुरु बनना सी, तुसीं इन्हां नूं दे दित्ती इह सारी वडियाई तां मैं क्यों मत्था टेकां। तीसरे पातशाह जी ने अपने छोटे पुत्र नूं आख्या बाबा मोहरी जी नूं, भाई तूं की चाहुंना, इहदे वाले ख्याल ने तेरे, जां सिख ही रहना चाहुंना कि गुरु बनण दा ख्याल। उन्हें आखिया नहीं महाराज, मैं तां सिख ही चाहुंना जी, मैं नहीं गुरु बनना। ते महाराज ने आख्या साडे करके आखी जाना कि जे बाद विच वी इही भावना रखेंगा किस नज़र ना देखेंगा। उन्हें आख्या सी महाराज जिस नज़र नाल मैं गुरु नानक पातशाह जी नूं देखदा ना, जिस नज़र नाल मैं गुरु अंगद देव साहब जी नूं देखदा, जिस नज़र नाल सारी उम्र मैं आप जी नूं देखिया, उस नज़र नाल ही मैं चौथे पातशाह जी नूं देखांगा, ये मैं तुहाडे सामने वादा करदा बाबा मोहरी जी ने आख्या सी। तां तीसरे पातशाह जी ने प्रसन्न होकर आख्या सी पुत्तर सारियां खुशियां फिर तू साडियां लै लईयां ने, तैनू असीं अपने सरूप च भेद कर लिया, तेरियां कुलां तार दित्तियां। ते आख्या महाराज कुल तां उदों तर नहीं, पहलां बंदा आप तां तर जावे, लेखे तो छुट्टे तो फिर ही आस करे कोल भी तर जाएगी। महाराज तीसरे पातशाह ने आख्या तेरा लेखा खत्म कर दिता बचिया, असी तैनू कोई लेखा नहीं देना पवेगा, जिहड़ा गुरु दे दसे बचन दे विच रहेगा तेरी कोल चो वह सारी तेरी कोल चो जरूर तरेगा। यह महाराज सच्चे पातशाह जी ने बेअंत वड्याईआं जिहड़े आग्या विच रहण वाले सन उन्हां नूं दित्तियां, अपनी जगह ते चौथे पातशाह जी नूं सुभायमान करके जगत गुरु प्रगट कर दिता तीसरे पातशाह जी ने।
बहु सिखन को दे उपदेश,
बहुत वड्डी गिणती विच सिखां नूं महाराज जी ने भले दा उपदेश दिता, किन्ने लोकां दा महाराज जी ने भला कीता गिणती करके नहीं सतसंग जी आपां दस सकदे, क्योंकि बाहरी सरूप च होए कौतक की गिणती करके दसी जा सकती है। गुरु उस शक्ति का नाम है सतसंग जी, जिस नूं कल्पना करके भी आपां अपनी मिणती च नहीं लिया सकते, गुरु ओह ताकत है। किन्ने जीवां दा गुप्त रूप विच भी महाराज जी ने भला कर दिता ये कोई गिणती नहीं करके दस सकदा, इस करके बहुत वड्डी गिणती विच सच्चे पातशाह जी ने भले दा उपदेश दिता जी।
करे मुक्त हाथ बंद कलेश,
कहिंदे मुक्त कर दिते सारे कलेश, खत्म कर दिते सारे बंधन अपने सिखां दे, तीसरे पातशाह जी ने तोड़ दिते। इत्थे समा साध संगत जी संपूर्ण होया, प्रसंग भी संपूर्ण होया, कल नूं इत्थों ही अगे आपां सच्चे पातशाह जी दे पावन पुत्र जीवन की कथा विचार ਕਰਾਂਗੇ। ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪਣੇ ਉੱਪਰ ਕਿਰਪਾ ਕਰਨ ਜੀ, ਜਿੰਨੀ ਭਾਵਨਾ ਨਾਲ ਉਸ ਵੇਲੇ ਸਿੱਖਾਂ ਨੇ ਮਹਾਰਾਜ ਜੀ ਦੀ ਪ੍ਰਸੰਨਤਾ ਲਈ ਸੀ, ਮੈਂ ਚਾਹੁੰਦਾ ਓਨੀ ਹੀ ਭਾਵਨਾ ਆਪਣੇ ਸਾਰਿਆਂ ਦੀ ਬਣੇ ਔਰ ਆਪਣੇ ਉੱਪਰ ਵੀ ਕਿਰਪਾ ਹੋਵੇ, ਸਭ ਕਲੇਸ਼ ਬੰਧਨ ਆਪਣੇ ਵੀ ਕੱਟੇ ਜਾਣ, ਔਰ ਜ਼ਰੂਰ ਕੱਟੇ ਜਾਣਗੇ ਜੇ ਮਨ 'ਚ ਪ੍ਰੇਮ ਰਹੇਗਾ, ਪ੍ਰੇਮ ਆਵੇਗਾ। ਭੁੱਲਾਂ ਚੁੱਕਾਂ ਦੀ ਖਮਾ ਜੀ, ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰੀਏ ਫਿਰ ਫਤਿਹ ਬੁਲਾਈਏ ਜੀ।
ਚੱਲੀ ਪੀੜੀ ਸੋਡੀਆਂ ਰਾਮਦਾਸ ਸਤਿਗੁਰੂ ਕਹਾਵੇ, ਰਾਮਦਾਸ ਸਤਿਗੁਰੂ ਕਹਾਵੇ, ਚੱਲੀ ਪੀੜੀ ਸੋਢੀਆਂ।
ਸੋ ਸੋਢੀਆਂ ਦੀ ਕੋਲ ਦੀ ਸਤਸੰਗ ਜੀ ਪੀੜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਉਹਦੇ 'ਚੋਂ ਜਿਹੜੇ ਸਭ ਤੋਂ ਪਹਿਲਾਂ ਸਤਿਗੁਰੂ ਅਖਵਾਏ, ਐਸੇ ਮਹਾਨ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਜੀਵਨ ਆਪਾਂ ਕੱਲ੍ਹ ਨੂੰ ਇੱਥੋਂ ਪ੍ਰਾਰੰਭ ਕਰਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਲੇਖਕ ਤਿਹਨ ਛੂਟੀਐ, ਖਨ ਖਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰਿਓ ਤਾਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।